काज समरो अंगद दुख गुर अमर दास हृदय नित श्री गुरु रामदास गुण गुरुवर जन बेघनन के हर गोविंद शुभ मत श्री हर राय नमो कर नमो कर श्री हर कृष्ण मनाऊं तेग बहादुर परम श्री गुरु गोविंद सिंह तरों तरा पर पुन पुन वाहे गुरु पुन बंदों बार बार एकंकार सतगुरु ते प्रसाद वाहे गुरु जी की फतेह बेगन बिनाशन सोए वाहे गुरु जी की फतेह बेगन बिनाशन सोए
क्यों पे ओतो भगवान तेक खत्री नाम उस रावी कनारे परत ग्राम उती हवेली उन्हें बनाए एक तुम मन कित बड़े हो जाए उती बरखा उन चई गुजारन नै जैनत थो कित पयो कारण
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत वड्डे भाग हन सतगुरु गरीब नवाज धन धन श्री गुरु ग्रंथ साहिब जी महाराज सचे पातशाह दे पावन पवित्र चरणा कमलां विच नौवें पातशाह धन गुरु तेग बहादुर साहिब जी महाराज जी दे पवित्र चरण छो प्राप्त इतिहासक स्थान गुरुद्वारा श्री दुख निवारण साहिब जी दे पवित्र पावन सचखंड दरबार विच हाजरियां भर के श्री गुर पंथ प्रकाश दी चल रही लड़ीवार कथा बहुत ही प्यार सत्कार ते श्रद्धा नाल सरवण कर रहे हैदरी झंडे थले ईदगाह विच हजारां दी गिणती विच सूबे लाहौर असलम खां ने हजारां मुसलमानां नूं इकट्ठियां कीता है कि आपां सिंघां दा खुरा खोज मिटाउणा है। उधरों दिल्ली दे बादशाह ने एक हजार फौज दो जरनैलां दे समेत अतौला खां ते मुहब्बत खां दे कमांड हेठ लाहौर भेजी के लाहौर दे नवाब नूं पकड़ के मेरे कोल पेश करो टैक्स क्यों नहीं तारदा। सूबे लाहौर ने वह जिहड़ी एक हजार फौज आई वह भी अपने नाल रला ली कि दीन मजहब दा जंग है। इधर सिंघां ने जंगलां दियां झल्लां विच कानू आण दी छुंभ दे विच जा के आसरा तकिया और उत्थे जा के रह के समा बतीत करन लगे। ਪਰ ਘਰਾਂ ਵਿੱਚ ਬੈਠੇ ਜਿਹੜੇ ਸਿੰਘਾਂ ਦੇ ਪਰਿਵਾਰ ਸਨ, ਬਜ਼ੁਰਗ ਸਨ ਅਤੇ ਹੋਰ ਅਨੇਕਾਂ ਹਿੰਦੂ ਸਨ, ਉਹਨਾਂ ਨੂੰ ਇਹਨਾਂ ਨੇ ਦੁੱਖ ਦੇਣਾ ਸ਼ੁਰੂ ਕੀਤਾ। ਸਿੰਘਾਂ ਨੇ ਆਖਿਆ ਕਿ ਇਹ ਤਾਂ ਠੀਕ ਨਹੀਂ ਕਿ ਅਸੀਂ ਇੱਥੇ ਜੰਗਲਾਂ ਵਿੱਚ ਲੁਕੇ ਰਹੀਏ ਅਤੇ ਸਾਡੇ ਪਰਿਵਾਰਾਂ ਨੂੰ, ਸਾਡੇ ਬਜ਼ੁਰਗਾਂ ਨੂੰ ਘਰਾਂ ਦੇ ਵਿੱਚ ਇਹ ਤੰਗ ਕਰਦੇ ਹੋਣ। ਸਿੰਘਾਂ ਨੇ ਉਸ ਵੇਲੇ ਚਾਰ ਜਥੇ ਬਣਾਏ, 200-200 ਦੇ ਚਾਰ ਜਥੇ ਤਿਆਰ ਕੀਤੇ। ਉਹਨਾਂ ਜਥਿਆਂ ਦੇ ਵਿੱਚ ਕਈ ਇੱਕਾ ਦੁੱਕਾ ਸਿੰਘ ਬਾਹਰੋਂ ਵੀ ਆ ਕੇ ਰਲ ਜਾਂਦੇ ਸਨ, ਕਦੇ 200 ਤੋਂ ਵੱਧ ਵੀ ਜਾਂਦੇ ਸੀ, ਕਦੇ ਘੱਟ ਵੀ ਜਾਂਦੇ ਸਨ। ਇਹਨਾਂ ਨੇ ਹੁਣ ਤੁਰਕਾਂ ਦੀ ਨੱਕ ਨਮ ਕੀਤਾ, ਜਿੱਥੇ ਕਿਤੇ ਤੁਰਕ ਲੱਭਦੇ ਨੇ ਉਹਨਾਂ ਤੁਰਕਾਂ ਨੂੰ ਜਾ ਕੇ ਸੋਧਾ ਲਾਉਣਾ, ਜੇ ਕਿਤੇ ਸਿੰਘ ਲੱਭਦੇ ਨੇ ਤਾਂ ਤੁਰਕਾਂ ਨੇ ਸਿੰਘਾਂ ਨੂੰ ਪਕੜ ਕੇ ਮਾਰਨ ਦਾ ਯਤਨ ਕਰਨਾ। ਇਸੇ ਤਰ੍ਹਾਂ ਲੜਾਈ ਹੁੰਦੀ ਰਹੀ, ਕਾਫੀ ਸਮਾਂ ਜੰਗ ਹੁੰਦਾ ਰਿਹਾ। ਬਹੁਤ ਸਾਰੇ ਤੁਰਕਾਂ ਦਾ ਵੀ ਭਾਰੀ ਨੁਕਸਾਨ ਹੋਇਆ। ਤੋ ਸਿੰਘਾਂ ਨੇ ਜੰਗਲਾਂ ਵਿੱਚ, ਝੱਲਾਂ ਵਿੱਚ ਜਾ ਕੇ ਲੁਕ ਜਾਣਾ। ਇਹਨਾਂ ਨੇ ਜਦੋਂ ਪਿੱਛਾ ਕਰਨਾ, ਜੰਗਲ ਦੇ ਵਿੱਚ ਜਾ ਕੇ ਵੜਨਾ, ਹੁਣ ਜੰਗਲਾਂ ਦੇ ਕੰਢੇ ਜਦੋਂ ਇਹਨਾਂ ਦੇ ਸਰੀਰਾਂ ਨੂੰ ਲੱਗਦੇ ਤੇ ਤੁਰਕਾਂ ਨੇ ਭੱਜ ਜਾਣਾ, ਨੱਠ ਜਾਣਾ। ਸਿੰਘਾਂ ਦਾ ਪਿੱਛਾ ਨਹੀਂ ਸਨ ਕਰ ਸਕਦੇ। ਇੱਕ ਵਾਰ ਇੱਕ ਜਥਾ, 200 ਸਿੰਘਾਂ ਦਾ ਜਥਾ, ਭਗਵੰਤਾ ਖੱਤਰੀ ਹੈ ਉਹਦੀ ਇੱਕ ਹਵੇਲੀ ਹੈ, ਰਾਵੀ ਦਰਿਆ ਦੇ ਕੰਢੇ ਤੇ ਭਰਤਪੁਰ ਪਿੰਡ ਹੈ। ਉਸ ਭਰਤਪੁਰ ਪਿੰਡ ਦੇ ਵਿੱਚ ਇੱਕ ਹਵੇਲੀ ਸੀ। ਕਿਤੇ ਉਹ ਸਿੰਘਾਂ ਨੇ, ਬਰਸਾਤਾਂ ਦੇ ਦਿਨ ਸਨ ਕਿ ਚਲੋ ਬਰਸਾਤ ਦਾ ਸਮਾਂ ਹੈ ਤੇ ਇਸ ਬਰਸਾਤ ਦੇ ਮੌਸਮ ਤੋਂ ਬਚਣ ਲਈ, ਬਰਸਾਤ ਤੋਂ ਬਚਣ ਲਈ ਸਿੰਘਾਂ ਨੇ ਉਹ ਹਵੇਲੀ ਦਾ ਆਸਰਾ ਤੱਕ ਲਿਆ। ਉਸ ਹਵੇਲੀ ਵਿੱਚ ਜਾ ਕੇ ਸਿੰਘਾਂ ਨੇ ਪ੍ਰਵੇਸ਼ ਕੀਤਾ ਤੇ ਉਧਰ ਤੁਰਕਾਂ ਨੂੰ ਖਬਰ ਹੋ ਗਈ ਕਿ ਸਿੰਘ ਹਵੇਲੀ 'ਚ ਉਤਰੇ ਹੋਏ ਨੇ ਤੇ ਉਹਨਾਂ ਤੁਰਕਾਂ ਨੇ ਜਿਵੇਂ ਸਿੰਘਾਂ 'ਤੇ ਹਮਲਾ ਕੀਤਾ ਹੈ। ਫਿਰ ਸਿੰਘਾਂ ਨੇ ਜਿਵੇਂ ਉਹਨਾਂ ਤੁਰਕਾਂ ਕੋਲੋਂ ਬਦਲਾ ਲਿਆ ਹੈ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਇਹ ਗੁਰੂ ਪੰਥ ਦੇ ਜੂਝਣ ਦੀ ਕਥਾ ਹੈ, ਇਹ ਪੰਥ ਦੀ ਕੁਰਬਾਨੀ ਦੀ ਕਥਾ ਹੈ, ਇਹ ਸਿੰਘਾਂ ਸੂਰਮਿਆਂ ਦਾ ਇਤਿਹਾਸ ਹੈ ਜਿਸ ਨੂੰ ਸੁਣ ਕੇ ਸਾਨੂੰ ਸਪਿਰਿਟ ਮਿਲਦੀ ਹੈ ਆਪਣੇ ਪੰਥ ਪ੍ਰਤੀ ਵਫ਼ਾਦਾਰ ਹੋਣ ਦੀ। ਸਾਡੇ ਅੰਦਰ ਜਜ਼ਬਾ ਪੈਦਾ ਹੁੰਦਾ ਹੈ ਜਦੋਂ ਆਪਣੇ ਐਸੇ ਸੂਰਬੀਰ ਬਹਾਦਰ ਯੋਧੇ ਸਿੰਘਾਂ ਦਾ ਇਤਿਹਾਸ ਸੁਣਦੇ ਹਾਂ। ਇਹ ਇਤਿਹਾਸ 18ਵੀਂ ਸਦੀ ਦਾ ਇਤਿਹਾਸ ਹੈ। ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ, ਜਿੱਥੇ ਆਪਣੇ ਸਰੀਰਾਂ ਦੀਆਂ ਹਾਜ਼ਰੀਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਭਰੀਆਂ ਨੇ, ਉੱਥੇ ਨਾਲ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਉਂਦੇ ਹੋਏ ਆਖੀਏ ਜੀ ਸਤਨਾਮ ਸ਼੍ਰੀ, ਸਤਨਾਮ ਸ਼੍ਰੀ।
ਜੋ ਪਈ ਉਤੋਂ ਭਗਵੰਤ ਖੱਤਰੀ ਨਾਮ, ਉਸ ਰਾਵੀ ਕਿਨਾਰੇ ਭਰਤ ਗਰਾਮ।
ਖਾਲਸਾ ਜੀ, ਇੱਕ ਭਗਵੰਤ ਖੱਤਰੀ ਸੀ, ਰਾਵੀ ਦਰਿਆ ਦੇ ਕੰਢੇ ਦੇ ਉੱਤੇ ਇਹਦਾ ਪਿੰਡ ਹੈ ਭਰਤਪੁਰ। ਉਸ ਭਰਤਪੁਰ ਪਿੰਡ ਦਾ ਇਹ ਰਹਿਣ ਵਾਲਾ ਹੈ।
ਉਤੀ ਹਵੇਲੀ ਉਹਨੇ ਮਨਾਈ,
ਭਗਵੰਤ ਖੱਤਰੀ ਨੇ ਆਪਣੀ ਇੱਕ ਹਵੇਲੀ ਤਿਆਰ ਕੀਤੀ ਹੋਈ ਸੀ। ਉਹਦੇ 'ਚ ਰਿਹਾਇਸ਼ ਨਹੀਂ ਸੀ, ਪੁਰਾਣੀ ਹਵੇਲੀ ਉਹਦੀ ਬਣੀ ਹੋਈ ਸੀ, ਬਣਾਈ ਹੋਈ ਸੀ। ਉਹ ਭਗਵੰਤੇ ਦੀ ਹਵੇਲੀ ਸਦਾਉਂਦੀ ਸੀ।
ਇੱਕ ਤੁਮਨ ਕਿਤ ਬੜੇ ਹੋ ਜਾਏ,
ਜਿਹੜੇ ਸਿੰਘਾਂ ਦੇ ਚਾਰ ਜਥੇ ਬਣੇ ਹੋਏ ਸੀ, ਉਹਨਾਂ ਚਾਰ ਜਥਿਆਂ ਵਿੱਚੋਂ ਕਿਤੇ ਇੱਕ ਜਥਾ, 200 ਸਿੰਘਾਂ ਦਾ ਜਥਾ ਉਸ ਹਵੇਲੀ ਵਿੱਚ ਜਾ ਵੜਿਆ, ਉਸ ਹਵੇਲੀ ਵਿੱਚ ਜਾ ਪਹੁੰਚੇ।
ਤੀ ਬਰਖਾ ਹੁਣ ਚਹੀ ਗੁਜ਼ਾਰਨ,
ਮੀਂਹ ਦੀ ਰੁੱਤ ਸੀ, ਆਹੀ ਦਿਨ ਸਨ ਜਿਵੇਂ ਅੱਜ ਕੱਲ੍ਹ ਆ ਬਰਸਾਤਾਂ ਦੇ ਦਿਨ ਚੱਲ ਰਹੇ ਨੇ ਤੇ ਬਰਸਾਤ ਪੈ ਵੀ ਰਹੀ ਸੀ ਤੇ ਸਿੰਘਾਂ ਨੇ ਸੋਚਿਆ ਕਿ ਚਲੋ ਇਸ ਹਵੇਲੀ ਵਿੱਚ ਛੱਤ ਹੈਗੀ ਹੈ ਤੇ ਇੱਥੇ ਅਸੀਂ ਬਰਸਾਤ ਤੋਂ ਵੀ ਬਚ ਜਾਵਾਂਗੇ, ਨਾਲੇ ਕੁਝ ਸਮਾਂ ਇੱਥੇ ਬਤੀਤ ਕਰ ਲਵਾਂਗੇ। ਇਹ ਵਿਚਾਰ ਕਰਕੇ ਸਿੰਘਾਂ ਨੇ ਵਰਖਾ ਦੀ ਰੁੱਤ ਨੂੰ ਗੁਜ਼ਾਰਨ ਵਾਸਤੇ, ਮੀਂਹ ਤੋਂ ਬਚਣ ਵਾਸਤੇ ਉਸ ਹਵੇਲੀ ਦਾ ਆਸਰਾ ਲਿਆ ਤੇ ਉਸ ਹਵੇਲੀ 'ਚ ਪ੍ਰਵੇਸ਼ ਕਰ ਗਏ।
ਨੈ ਜਾਣਥੋ ਕਿੰ ਭਇਓ ਕਾਰਨ,
ਹੁਣ ਇਹ ਨਹੀਂ ਸੀ ਜਾਣਦੇ ਕਿ ਅੱਗੇ ਕੀ ਕਾਰਨ ਬਣ ਜਾਣਾ, ਅੱਗੇ ਕੀ ਹੋਰ ਖੇਡ ਵਰਤ ਜਾਣੀ ਹੈ। ਸਿੰਘਾਂ ਨੇ ਤਾਂ ਸੋਚਿਆ ਸੀ ਕਿ ਚਲੋ ਇੱਥੇ ਬਰਸਾਤ ਦਾ ਮੌਸਮ ਕੁਝ ਕੱਟਾਂਗੇ ਤੇ ਇੱਥੋਂ ਚਲੇ ਜਾਵਾਂਗੇ, ਪਰ ਸਿੰਘਾਂ ਨੂੰ ਇਹ ਨਹੀਂ ਸੀ ਪਤਾ ਕਿ ਇੱਥੇ ਹੋਰ ਵਿਪਤਾ ਆ ਪੈਣੀ ਹੈ। ਇੱਥੇ ਹੋਰ ਹੋਣੀ ਆਵਰਤਣੀ ਹੈ
ਦੋਹੇਰਾ ਉਤੀ ਖਬਰ ਤਿੰਨ ਪੈ ਗਈ ਜੋ ਹੋਤੋ ਹਜ਼ਾਰ ਅਸਵਾਰ
ਜਦੋਂ ਸਿੰਘ ਇਸ ਭਗਵੰਤੇ ਖੱਤਰੀ ਦੀ ਹਵੇਲੀ ਵਿੱਚ ਟਿਕ ਗਏ ਉਧਰ ਇੱਕ ਹਜ਼ਾਰ ਸੂਰਮਾ ਜਿਹੜਾ ਦਿੱਲੀਓਂ ਆਇਆ ਸੀ ਅਤੌਲਾ ਖਾਂ ਤੇ ਮੁਹੱਬਤ ਖਾਂ ਦੀ ਕਮਾਂਡ ਵਿੱਚ ਜਿਹੜੇ ਲਾਹੌਰ ਦੇ ਨਵਾਬ ਕੋਲੋਂ ਟੈਕਸ ਲੈਣ ਵਾਸਤੇ ਆਏ ਸੀ ਉਹਨੂੰ ਪਕੜਨ ਵਾਸਤੇ ਆਏ ਸਨ ਉਹ ਜਿਹੜਾ ਇੱਕ ਹਜ਼ਾਰ ਸੂਰਮਾ ਸੀ ਉਹਨਾਂ ਨੂੰ ਕਿਤੇ ਖਬਰ ਹੋ ਗਈ ਕਿ ਸਿੰਘ ਜਿਹੜੇ ਨੇ ਉਹ ਹਵੇਲੀ ਚ ਉਤਰੇ ਹੋਏ ਨੇ ਭਰਤਪੁਰ ਪਿੰਡ ਦੇ ਵਿੱਚ
ਤੁਰਤ ਉਹਨੇ ਆ ਘੇਰਿਓ ਬੋ ਆਏ ਮਗਰ ਹਜ਼ਾਰ
ਉਹਨਾਂ ਨੇ ਤੁਰਤ ਫੁਰਤ ਆ ਕੇ ਉਸ ਹਵੇਲੀ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਕਿ ਜਿਹੜੇ ਸਿੰਘ ਇਸ ਹਵੇਲੀ ਵਿੱਚ ਨੇ ਇਹਨਾਂ ਨੂੰ ਘੇਰ ਕੇ ਮਾਰ ਦੇਣਾ ਇਹਨਾਂ ਨੂੰ ਖਤਮ ਕਰ ਦੇਣਾ ਹਵੇਲੀ ਵਿੱਚ ਤਾਂ ਆਏ ਹੋਏ ਨੇ ਘੇਰੇ ਵਿੱਚ ਘੇਰ ਕੇ ਇਹਨਾਂ ਨੂੰ ਖਤਮ ਕਰ ਦਿਆਂਗੇ ਇਹ ਸੋਚ ਲੈ ਕੇ ਉਹ ਜਿਹੜਾ ਇੱਕ ਹਜ਼ਾਰ ਤੁਰਕਾਂ ਦਾ ਸੂਰਮਾ ਦਿੱਲੀ ਤੋਂ ਆਇਆ ਹੋਇਆ ਸੀ ਚੱਲ ਕੇ ਅਤੌਲਾ ਖਾਂ ਤੇ ਮੁਹੱਬਤ ਖਾਂ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਆ ਕੇ ਹਵੇਲੀ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ ਪਿੱਛੇ ਸੈਂਕੜੇ ਸੂਰਮੇ ਇਹਨਾਂ ਦੇ ਆਣ ਪਹੁੰਚੇ ਹਨ
ਆਏ ਸਿੰਘ ਉਨ ਮਦ ਲੈ ਘੇਰ
ਇਹਨਾਂ ਨੇ ਆਣ ਕੇ ਹਵੇਲੀ ਦੇ ਵਿੱਚ ਸਿੰਘਾਂ ਨੂੰ ਘੇਰ ਲਿਆ ਹਵੇਲੀ ਦੇ ਵਿੱਚ ਸਿੰਘਾਂ ਨੂੰ ਘੇਰਾ ਪਾ ਲਿਆ
ਲੱਭੇ ਬਾਹਰ ਤਿੰਨ ਕੱਟ ਦੀਏ ਗੇਰ
ਜਿਹੜਾ ਜਿਹੜਾ ਵੀ ਬਾਹਰ ਸਿੰਘ ਕਿਤੇ ਲੱਭ ਗਿਆ ਉਹ ਸਿੰਘ ਪਕੜ ਕੇ ਇਹਨਾਂ ਨੇ ਸ਼ਹੀਦ ਕਰ ਦਿੱਤਾ ਕਈ ਸਿੰਘ ਤਾਂ ਬੇਫਿਕਰ ਸਨ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਤੁਰਕਾਂ ਦੀ ਫੌਜ ਇੱਥੇ ਆ ਜਾਏਗੀ ਨੇੜੇ ਉਤਰੀ ਹੋਈ ਹੈ ਬਰਸਾਤ ਦਾ ਮੌਸਮ ਸੀ ਬਰਸਾਤ ਪੈ ਵੀ ਰਹੀ ਸੀ ਥੋੜੇ ਸਮੇਂ ਲਈ ਬਰਸਾਤ ਰੁਕੀ ਹੋਈ ਸੀ ਜਦੋਂ ਇਹਨਾਂ ਤੁਰਕਾਂ ਨੇ ਹਮਲਾ ਬੋਲਿਆ ਤੇ ਸਿੰਘਾਂ ਨੂੰ ਖਬਰ ਨਹੀਂ ਸੀ ਤੇ ਕੋਈ ਸਿੰਘ ਹਵੇਲੀ ਚੋਂ ਬਾਹਰ ਕਿਤੇ ਗਿਆ ਹੋਇਆ ਸੀ ਕੋਈ ਸਰੀਰ ਦੀ ਕਿਰਿਆ ਕਰਨ ਵਾਸਤੇ ਸੱਜੇ ਕੱਬੇ ਫਿਰਦੇ ਸਨ ਜਦੋਂ ਤੁਰਕ ਆਏ ਤੇ ਉਹਨਾਂ ਨੇ ਜਿਹੜੇ ਸਿੰਘ ਬਾਹਰ ਫਿਰਦੇ ਸਨ ਉਹਨਾਂ ਨੂੰ ਫੜ ਕੇ ਸ਼ਹੀਦ ਕਰ ਦਿੱਤਾ
ਚਾਰ ਤਰਫਲੇ ਮੋਰਚੇ ਬੰਦ
ਹਵੇਲੀ ਦੇ ਚਾਰੇ ਪਾਸਿਆਂ ਤੋਂ ਇਹਨਾਂ ਨੇ ਮੋਰਚੇ ਬੰਨ ਲਏ ਮੋਰਚੇ ਲਾ ਲਏ
ਕਰ ਕਰ ਮੱਡ ਲੈ ਉਹ ਬੱਡ ਕੰਦ
ਇਹਨਾਂ ਨੇ ਅਨੇਕਾਂ ਪ੍ਰਕਾਰ ਦੇ ਪੁਤਲ ਬਣਾ ਕੇ ਥੜੇ ਬਣਾ ਕੇ ਉੱਚੇ ਬੰਨ ਬਣਾ ਕੇ ਲੜਨ ਵਾਸਤੇ ਤਿਆਰੀ ਕਰ ਲਈ ਔਰ ਸਿੰਘਾਂ ਨੂੰ ਕੱਟ ਕੱਟ ਕੇ ਸੁੱਟਣ ਵਾਸਤੇ ਤਿਆਰੀਆਂ ਕਰ ਲਈਆਂ
ਤੋਪ ਜੰਬੂਰੇ ਉੱਪਰ ਚੜਾਏ
ਔਰ ਵੱਡੇ ਵੱਡੇ ਥੰਮ ਬਣਾ ਕੇ ਉੱਚੇ ਉੱਚੇ ਜਿਹੜੇ ਥੜੇ ਜੇ ਬਣਾ ਕੇ ਉਹਨਾਂ ਥੜਿਆਂ ਦੇ ਉੱਤੇ ਇਹਨਾਂ ਨੇ ਤੋਪਾਂ ਰੱਖ ਲਈਆਂ ਕਿ ਹਵੇਲੀ ਵਿੱਚ ਗੋਲੇ ਦਾਗਾਂਗੇ ਅਨੇਕਾਂ ਜੰਬੂਰ ਜਿਹੜੇ ਸਨ ਉਹ ਉੱਪਰ ਫਿੱਟ ਕਰ ਲਏ ਜੰਬੂਰ ਦੇ ਜਮੂਰਾ ਰਾਹੀ ਗੋਲੇ ਦਾਗਣ ਵਾਸਤੇ
ਇਮ ਕਰ ਕਰ ਬੋ ਸਿੰਘ ਅਕਾਏ
ਏਦਾਂ ਇਹਨਾਂ ਨੇ ਬੜਾ ਭਾਰੀ ਹਮਲਾ ਕਰਕੇ ਸਿੰਘਾਂ ਨੂੰ ਅੰਦਰ ਅਕਾ ਦਿੱਤਾ ਅਕਾਏ ਦਾ ਮਤਲਬ ਹੈ ਵੀ ਦੁਖੀ ਕੀਤਾ ਪਰੇਸ਼ਾਨ ਕੀਤਾ ਹੁਣ ਸਿੰਘ ਹਵੇਲੀ ਚ ਪਰੇਸ਼ਾਨ ਹੋ ਗਏ ਸਿੰਘਾਂ ਨੂੰ ਤਾਂ ਖਬਰ ਵੀ ਨਹੀਂ ਸੀ ਕਿ ਤੁਰਕਾਂ ਨੇ ਚਾਰੇ ਪਾਸਿਓਂ ਘੇਰਾ ਪਾ ਲੈਣਾ ਉਹ ਸਿੰਘ ਜਿਹੜੇ ਅੰਦਰ ਹਵੇਲੀ ਦੇ ਬੜੇ ਤੰਗ ਹੋਏ ਬਹੁਤ ਜ਼ਿਆਦਾ ਪਰੇਸ਼ਾਨ ਹੋਏ
ਸਿੰਘਾਂ ਨੂੰ ਉਤ ਤੋਂ ਖਰਚ ਨਾ ਪਾਇਓ
ਸਿੰਘਾਂ ਦੇ ਕੋਲ ਅੰਦਰ ਛਕਣ ਛਕਾਣ ਵਾਸਤੇ ਰਸਤ ਬਸਤ ਵੀ ਕੋਈ ਨਹੀਂ ਸੀ ਉਹ ਤਾਂ ਇੱਕ ਅੱਧੀ ਰਾਤ ਕੱਟਣ ਆਏ ਸੀ ਕਿ ਚਲੋ ਇੱਕ ਅੱਧਾ ਦਿਨ ਕੱਟਾਂਗੇ ਤੇ ਇੱਥੋਂ ਟੁਰ ਜਾਵਾਂਗੇ ਸਿੰਘਾਂ ਦੇ ਕੋਲ ਕੋਈ ਅੰਨ ਪਾਣੀ ਨਹੀਂ ਸੀ ਰਸਤ ਬਸਤ ਵੀ ਕੋਈ ਨਹੀਂ ਸੀ ਕਿ ਹਵੇਲੀ ਚ ਬਹੁਤਾ ਲੰਮਾ ਸਮਾਂ ਮੋਰਚਾ ਲਾ ਕੇ ਤੁਰਕਾਂ ਦਾ ਮੁਕਾਬਲਾ ਕਰ ਸਕਦੇ
ਉਤੋਂ ਪਾਸ ਜੋ ਗਇਓ ਮੁਕਾਇਓ
ਜਿਹੜਾ ਥੋੜਾ ਬਹੁਤ ਕਿਸੇ ਸਿੰਘ ਦੇ ਕੋਲ ਰਸਤ ਬਸਤ ਸੀਗੀ ਉਹਨਾਂ ਨੇ ਛਕ ਛਕਾ ਲਈ ਉਹ ਜਿਹੜਾ ਲੰਗਰ ਪ੍ਰਸ਼ਾਦਾ ਸੀ ਸਮਾਪਤ ਹੋ ਗਿਆ ਮਸਤਾਨਾ ਹੋ ਗਿਆ ਹੁਣ ਫਾਕਾ ਕੱਟਣਾ ਪਿਆ ਸਿੰਘਾਂ ਨੂੰ
ਸਿੰਘਾਂ ਕੋਈਓ ਭਈ ਲਚਾਰ
ਇਹਦਾ ਸਿੰਘਾਂ ਵਾਸਤੇ ਬੜੀ ਲਾਚਾਰੀ ਆ ਬਣੀ ਬੜਾ ਔਖਾ ਸਮਾਂ ਬਿਪਤਾ ਦਾ ਸਮਾਂ ਸਿੰਘਾਂ ਵਾਸਤੇ ਆਣ ਬਣਿਆ
ਇਹਨਾਂ ਖਰਚ ਪਏ ਮਰਨੇ ਵਾਰ
ਹੁਣ ਜਦੋਂ ਲੰਗਰ ਪ੍ਰਸ਼ਾਦਾ ਵੀ ਨਹੀਂ ਪੇਟ ਦੇ ਵਿੱਚ ਦਾਣੇ ਹੀ ਨਾ ਹੋਣ ਖਾਣ ਵਾਸਤੇ ਕੁਝ ਭੋਜਨ ਹੀ ਪ੍ਰਾਪਤ ਨਾ ਹੋਵੇ ਉਧਰੋਂ ਤੁਰਕਾਂ ਨਾਲ ਲੜਨਾ ਪਵੇ ਦੋਵੇਂ ਕੰਮ ਕਰਨੇ ਪੈਣ ਤੇ ਬੜੀ ਵੱਡੀ ਲਾਚਾਰਗੀ ਦਾ ਸਾਹਮਣਾ ਸਿੰਘਾਂ ਨੂੰ ਕਰਨਾ ਪਿਆ
ਮਦਦ ਕਰਨ ਜੰਗ ਪੰਥ ਨਾਏ
ਮਦਦ ਕਰਨ ਵਾਸਤੇ ਜਿਹੜੇ ਦੂਸਰੇ ਸਿੰਘ ਸੀ ਉਹ ਵੀ ਨਹੀਂ ਸੀ ਆ ਸਕਦੇ ਉੱਥੇ ਬਾਕੀ ਦੀਆਂ ਜਿਹੜੀਆਂ ਫੌਜਾਂ ਸਨ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਿੰਘ ਹਵੇਲੀ ਚ ਘਿਰ ਗਏ ਨੇ ਜਿਹੜੇ ਦੂਜੇ ਜਥੇ ਸਨ ਤਿੰਨ ਜਥੇ ਹੋਰ ਸੀ ਸਿੰਘਾਂ ਦੇ ਉਹ ਵੀ ਮਦਦ ਕਰਨ ਵਾਸਤੇ ਨਹੀਂ ਸਨ ਆ ਸਕਦੇ
ਓਏ ਆਪਣੀ ਛੱਪ ਜਾਨ ਬਚਾਏ
ਕਿਉਂਕਿ ਉਹ ਜਿਹੜੇ ਤਿੰਨ ਜਥੇ ਨੇ ਉਹ ਵੀ ਜੰਗਲਾਂ ਵਿੱਚ ਬੇਲਿਆਂ ਦੇ ਵਿੱਚ ਛੁੱਪ ਛੁੱਪ ਕੇ ਲੁਕ ਕੇ ਆਪਣਾ ਟਾਈਮ ਪਾਸ ਕਰ ਰਹੇ ਨੇ ਜਾਨ ਬਚਾ ਰਹੇ ਨੇ
ਦੋਹੇਰਾ ਸਿੰਘ ਥੱਕੇ ਤੁਰਕਨ ਲੱਖੇ ਚੜੇ ਚਰਫੋਂ ਦੌੜ
ਇੱਧਰ ਤੁਰਕਾਂ ਨੇ ਵੇਖਿਆ ਕਿ ਸਿੰਘ ਥੱਕੇ ਹੋਏ ਨੇ ਜਿਹੜੇ ਸਹਵੇਲੀ ਚ ਡੱਕੇ ਹੋਏ ਨੇ ਇਹ ਥੱਕੇ ਹੋਏ ਨੇ ਹੁਣ ਬਹੁਤਾ ਲੰਮਾ ਸਮਾਂ ਸਾਡੇ ਨਾਲ ਲੜ ਨਹੀਂ ਸਕਦੇ ਇਹਨਾਂ ਦੇ ਕੋਲ ਭੁੱਖ ਵੀ ਹੈ ਖਾਣ ਵਾਸਤੇ ਇਹਨਾਂ ਕੋਲ ਰਸਤਾ ਬਸਤਾ ਕੋਈ ਨਹੀਂ ਇਹ ਭੁੱਖੇ ਵੀ ਨੇ ਏਦਾਂ ਦੀ ਸੋਚ ਸੋਚ ਕੇ ਇਹਨਾਂ ਤੁਰਕਾਂ ਨੇ ਚਾਰੇ ਪਾਸਿਓਂ ਸਿੰਘਾਂ ਨੂੰ ਘੇਰਾ ਪਾ ਲਿਆ
ਖਾਈ ਕੰਧ ਪਲਥੀ ਨਹੀਂ ਭਈ ਸਿੰਘ ਬੜ ਸੌੜ
ਜਿਹੜੀ ਹਵੇਲੀ ਸੀ ਕੋਈ ਬਹੁਤਾ ਵੱਡਾ ਕਿਲਾ ਥੋੜੀ ਸੀ ਇੱਕ ਸਧਾਰਨ ਜੀ ਹਵੇਲੀ ਸੀ ਆਲੇ ਦੁਆਲੇ ਕੋਈ ਬਹੁਤੀ ਖਾਈ ਨਹੀਂ ਸੀ ਨਹੀਂ ਤਾਂ ਆਮ ਕਰਕੇ ਕਿਲਿਆਂ ਦੇ ਆਲੇ ਦੁਆਲੇ ਖਾਈ ਹੁੰਦੀ ਹੈ ਖਾਈ ਚ ਪਾਣੀ ਭਰਿਆ ਹੁੰਦਾ ਹੈ ਇਹਦੇ ਆਲੇ ਦੁਆਲੇ ਕੋਈ ਖਾਈ ਵੀ ਨਹੀਂ ਸੀ ਨਾ ਹੀ ਇਹਦੀਆਂ ਮਜ਼ਬੂਤ ਕੰਧਾਂ ਸਨ ਕੰਧਾਂ ਵੀ ਜਿਹੜੀਆਂ ਸਨ ਉਹ ਕੱਚੀਆਂ ਪਿੱਲੀਆਂ ਕੰਧਾਂ ਸਨ ਕੋਈ ਬਹੁਤੀਆਂ ਮਜ਼ਬੂਤ ਕੰਧਾਂ ਨਹੀਂ ਸੀ ਇਸ ਕਰਕੇ ਸਿੰਘਾਂ ਵਾਸਤੇ ਬੜੀ ਸੌੜ ਹੋ ਗਈ ਭਾਵ ਤੰਗੀ ਆ ਗਈ ਔਖ ਆ ਗਈ ਸਿੰਘਾਂ ਨੂੰ
ਆਏ ਤੁਰਕ ਨੇ ਹੱਥ ਕੰਧੀ ਪਾਏ
ਤੁਰਕ ਜਿਹੜੇ ਸਨ ਹੁਣ ਖਾਈ ਨਾ ਹੋਣ ਕਰਕੇ ਆਲੇ ਦੁਆਲੇ ਤੁਰਕਾਂ ਨੇ ਕੰਧਾਂ ਨੂੰ ਹੱਥ ਪਾਇਆ ਤੇ ਅੰਦਰ ਵੜਨ ਦਾ ਯਤਨ ਕੀਤਾ
ਸਿੰਘਨ ਅੱਗਿਓਂ ਕੱਟ ਗਿਰਾਏ
ਜਦੋਂ ਇਹਨਾਂ ਤੁਰਕਾਂ ਨੇ ਕੰਧਾਂ ਨੂੰ ਹੱਥ ਪਾਇਆ ਅੰਦਰ ਵੜਨ ਵਾਸਤੇ ਤੇ ਅੱਗੋ ਸਿੰਘ ਵੀ ਤਿਆਰ ਬਰ ਤਿਆਰ ਸ਼ਸਤਰ ਧਾਰੀ ਨੇ ਜਦੋਂ ਇਹਨਾਂ ਹੱਥ ਪਾਏ ਸਿੰਘਾਂ ਨੇ ਹੱਥ ਵੱਢ ਕੇ ਸੁੱਟ ਦਿੱਤੇ ਇਹਨਾਂ ਤੁਰਕਾਂ ਦੇ ਜਿਹੜਾ ਹੱਥ ਪਾ ਕੇ ਕੰਧ ਤੇ ਯਤਨ ਕਰਦਾ ਚੜਨ ਦਾ ਉਹਦੀਆਂ ਬਾਹਾਂ ਹੀ ਵੱਢ ਕੇ ਸਿੰਘ ਸੁੱਟ ਦਿੰਦੇ ਹਨ
ਔਰ ਤੁਰਕ ਦੋ ਪਿੱਛਿਓਂ ਆਵੇ
ਹੁਣ ਜਿਨ੍ਹਾਂ ਦੇ ਅਗਲਿਆਂ ਦੇ ਹੱਥ ਵੱਢੇ ਜਾਂਦੇ ਨੇ ਪਿੱਛੋਂ ਹੋਰ ਆ ਜਾਂਦੇ ਨੇ ਉੱਤੇ ਚੜਨ ਦਾ ਯਤਨ ਕਰਦੇ ਹਨ
ਯੁੱਧ ਮਚਾਵੇ
ਇਹ ਤਾਂ ਆ ਕੇ ਯੁੱਧ ਮਚਾਉਂਦੇ ਨੇ ਜੰਗ ਮਚਾਉਂਦੇ ਨੇ ਲੜਾਈ ਕਰਦੇ ਹਨ
ਹੁਣ ਦੀਨੋ ਤੋਪਨ ਲਗਵਾਏ
ਇਹਨਾਂ ਨੇ ਵੇਖਿਆ ਕਿ ਕੰਧਾਂ ਨੂੰ ਹੱਥ ਪਾ ਕੇ ਅਸੀਂ ਨਹੀਂ ਚੜ ਸਕਦੇ ਇਹਨਾਂ ਨੇ ਤੋਪਾਂ ਬੀੜ ਦਿੱਤੀਆਂ ਚਾਰੇ ਪਾਸੇ ਤੋਪਾਂ ਬੀੜ ਕੇ ਚੰਗੀ ਤਰ੍ਹਾਂ ਉੱਚੇ ਉੱਚੇ ਥੰਮ ਬਣਾ ਲਏ ਥੜੇ ਬਣਾ ਲਏ ਉੱਚੇ ਉਹਨਾਂ ਥੜਿਆਂ ਦੇ ਉੱਤੇ ਤੋਪਾਂ ਬੀੜ ਕੇ ਰੱਖ ਦਿੱਤੀਆਂ
ਮਾਰ ਮਾਰ ਕੇ ਕਹਿ ਹਾਏ ਹਾਏ
ਉਹਨਾਂ ਤੋਪਾਂ ਵਿੱਚ ਗੋਲੇ ਪਾ ਕੇ ਇਹਨਾਂ ਨੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਜਿਹੜੀਆਂ ਗੜੀ ਦੀਆਂ ਕੰਧਾਂ ਸਨ ਹਵੇਲੀ ਦੀਆਂ ਕੰਧਾਂ ਸਨ ਉਹ ਤੋਪਾਂ ਦੇ ਗੋਲਿਆਂ ਨਾਲ ਤੋੜਨੀਆਂ ਸ਼ੁਰੂ ਕੀਤੀਆਂ ਨੇ ਨਾਲੇ ਹਾਹਾਕਾਰ ਮਚਾਉਂਦਿਆਂ ਮਚਾਉਂਦਿਆਂ ਮਾਰ ਲੋ ਦੇ ਨਾਰੇ ਬੁਲੰਦ ਕਰਦੇ ਨੇ
ਤੁਰਕ ਕਹਿ ਤੁਮ ਆਏ ਅਬਦਾਏ
ਤੁਰਕ ਬੋਲੇ ਸਿੰਘਾਂ ਨੂੰ ਆਵਾਜ਼ ਮਾਰ ਮਾਰ ਕੇ ਕਹਿੰਦੇ ਸਿੰਘ ਹੁਣ ਆਇਓ ਤੁਸੀਂ ਸਾਡੇ ਦਾ ਥੱਲੇ ਹੁਣ ਤੁਹਾਨੂੰ ਇਸ ਹਵੇਲੀ ਚ ਘੇਰ ਕੇ ਮਾਰਾਂਗੇ ਤੁਹਾਨੂੰ ਹੁਣ ਬਾਹਰ ਨੀ ਦੌੜਨ ਦਿਆਂਗੇ
ਕੋ ਮਿਲੇ ਨਾ ਜਾਣਾ ਪਾਏ
ਹੁਣ ਨੀ ਤੁਹਾਡੇ ਚੋ ਕੋਈ ਨਿਕਲ ਕੇ ਜਾ ਸਕਦਾ ਬਥੇਰਾ ਨੱਠ ਲਿਆ ਤੁਸੀਂ ਭੱਜ ਲਿਆ ਹੁਣ ਕਿਵੇਂ ਨੱਠੋਗੇ ਆ ਚਾਰਾਂ ਪਾਸਿਆਂ ਤੋਂ ਅਸੀਂ ਘੇਰਾ ਪਾ ਲਿਆ ਹੁਣ ਨੀ ਅਸੀਂ ਤੁਹਾਨੂੰ ਨੱਠਣ ਦੇਣਾ ਹੁਣ ਤੁਹਾਡੇ ਚੋ ਕੋਈ ਜਿਉਂਦਾ ਭੱਜ ਕੇ ਨੀ ਜਾ ਸਕੇਗਾ
ਸਿੰਘ ਕਹੇ ਹਮ ਕਬ ਮਰੇ ਨਿਰਾਲੇ ਲੈ ਲੈ ਮਰਾਂਗੇ ਤੁਮਕੋ ਨਾਲੇ
ਜਦੋਂ ਇਹ ਕਹਿੰਦੇ ਸਿੰਘੋ ਤੁਹਾਨੂੰ ਹੁਣ ਅਸੀਂ ਘੇਰ ਲਿਆ ਹੁਣ ਨੀ ਅਸੀਂ ਜਾਣ ਦਿੰਦੇ ਤੁਹਾਨੂੰ ਮਾਰ ਮੁਕਾਵਾਂਗੇ ਤੇ ਅੱਗੋ ਸਿੰਘ ਵੀ ਜਵਾਬ ਦਿੰਦੇ ਉਹ ਮਲੇਛੋ ਉਹ ਤੁਰਕੋ ਸੁਣ ਲੋ ਅਸੀਂ ਜੇ ਮਰਾਂਗੇ ਤੇ ਕੱਲੇ ਥੋੜੀ ਮਰਾਂਗੇ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਘੱਟੋ ਘੱਟ ਕੱਲਾ ਕੱਲਾ ਜਾਣਾ ਅਸੀਂ ਪੰਜ ਪੰਜ ਚਾਰ ਚਾਰ ਤੁਰਕਾਂ ਨੂੰ ਤਾਂ ਲੈ ਕੇ ਮਰਾਂਗੇ ਕੱਲੇ ਨੀ ਮਰਨ ਲੱਗੇ ਕਿਤੇ ਸੋਚੋ ਵੀ ਸਾਨੂੰ ਕੱਲਿਆਂ ਨੂੰ ਤੁਸੀਂ ਮਾਰ ਦਿਓਗੇ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਨਾਲ ਲੈ ਕੇ ਮਰਾਂਗੇ ਅਸੀਂ ਕੱਲੇ ਮਰਨ ਵਾਲੇ ਨਹੀਂ
ਤੋ ਸਤ ਗੁਰ ਯੋਂ ਕਿਰਪਾ ਕਰੇ ਆਂਦੀਓ ਵੱਡ ਬਰਖਾ ਕਰੇ
ਖਾਲਸਾ ਜੀ ਤੁਰਕਾਂ ਨੇ ਹੁਣ ਬਾਹਰੋਂ ਤੋਪਾਂ ਬੀੜ ਲਈਆਂ ਤੋੜੇ ਤੁਖਾ ਲਏ ਬੰਦੂਕਾਂ ਦੀਆਂ ਸੇਧਾਂ ਕਰ ਲਈਆਂ ਜੰਬੂਰ ਲਾ ਲਏ ਤੇ ਗੋਲੇ ਦਾਗਣ ਵਾਸਤੇ ਤਿਆਰੀ ਕਰ ਲਈ ਕਿ ਇਹਨਾਂ ਗੋਲਿਆਂ ਨੂੰ ਜੇ ਕਿਤੇ ਗੋਲੇ ਚੱਲ ਜਾਂਦੇ ਤੇ ਸਿੰਘਾਂ ਦਾ ਬੜਾ ਭਾਰੀ ਨੁਕਸਾਨ ਹੋਣਾ ਸੀ ਪਰ ਪਰਮੇਸ਼ਰ ਨੇ ਸਿੰਘਾਂ ਦੇ ਉੱਤੇ ਕਿਰਪਾ ਕੀਤੀ ਸਿੰਘਾਂ ਵੱਲ ਆਪ ਅਕਾਲ ਪੁਰਖ ਜੀ ਆਣ ਖਲੋਤੇ ਕਿਉਂਕਿ ਸਿੰਘ ਤਾਂ ਅਕਾਲ ਪੁਰਖ ਦਾ ਆਸਰਾ ਲੈ ਕੇ ਲੜਦੇ ਨੇ ਅਕਾਲ ਪੁਰਖ ਨੇ ਬੜੀ ਭਾਰੀ ਮਦਦ ਕੀਤੀ ਸਿੰਘਾਂ ਦੀ ਇੱਕਦਮ ਹਨੇਰੀ ਚੱਲ ਪਈ ਇੱਕ ਦਮ ਆਂਧੀ ਵਹਿ ਟੁਰੀ, ਹਨੇਰੀ ਚੱਲ ਪਈ, ਝੱਖੜ ਚੱਲ ਪਿਆ ਤੇ ਮੀਂਹ ਪੈਣ ਲੱਗ ਪਿਆ।
ਤੋਪ ਬੰਦੂਕਾਂ ਬੁੱਝ ਗਏ ਤੋੜੇ।
ਹੁਣ ਜਦੋਂ ਇੱਕ ਦਮ ਹਨੇਰੀ ਚੱਲ ਪਈ, ਇੱਕ ਦਮ ਮੀਂਹ ਪੈਣ ਲੱਗ ਪਿਆ ਤੇਜ਼ੀ ਦੇ ਨਾਲ, ਤੇ ਜਿਹੜੀਆਂ ਇਹਨਾਂ ਦੀਆਂ ਤੋਪਾਂ ਸਨ ਉਹ ਠੰਡੀਆਂ ਹੋ ਗਈਆਂ, ਜਿਹੜੇ ਇਹਨਾਂ ਦੇ ਤੋੜੇ ਤੁਖਾਏ ਹੋਏ ਸਨ, ਜਿਹੜੇ ਇਹਨਾਂ ਨੇ ਗੋਲੇ ਬਰੂਦ ਤੁਖਾਏ ਹੋਏ ਸਨ, ਉਹ ਬੱਦਲ ਪੈਣ ਕਰਕੇ, ਮੀਂਹ ਪੈਣ ਕਰਕੇ ਸਾਰੇ ਬੁੱਝ ਗਏ।
ਤੀਰ ਤਲਵਾਰ ਫੜ ਢਾਲ ਸਿੰਘ ਦੌੜੇ।
ਇਹਨਾਂ ਨੇ ਵੇਖਿਆ ਖਾਲਸਾ ਜੀ ਹੁਣ ਦਾ ਆਇਆ ਇਹਨਾਂ ਤੁਰਕਾਂ ਨੂੰ ਚੀਰ ਕੇ ਨਿਕਲਣ ਦਾ, ਕਿਉਂਕਿ ਤੋਪਾਂ ਇਹਨਾਂ ਦੀਆਂ ਠੰਡੀਆਂ ਹੋ ਗਈਆਂ, ਤੋੜੇ ਇਹਨਾਂ ਦੇ ਸ਼ਾਂਤ ਹੋ ਗਏ ਨੇ, ਮੀਂਹ ਪੈਣ ਲੱਗ ਪਿਆ ਹਨੇਰੀ ਝੱਖੜ ਵਿੱਚ, ਇਹਨਾਂ ਨੂੰ ਉਦਾਂ ਹੀ ਆਪਣਾ ਆਪ ਨਹੀਂ ਸੁੱਝ ਰਿਹਾ, ਪਰਮੇਸ਼ਰ ਨੇ ਸਾਡੀ ਮਦਦ ਕੀਤੀ ਹੈ ਤੇ ਆਪਾਂ ਹੁਣ ਇੱਥੋਂ ਨਿਕਲ ਚੱਲੀਏ। ਸਿੰਘਾਂ ਨੇ ਤਲਵਾਰਾਂ ਸੰਭਾਲੀਆਂ, ਨੇਜੇ ਢਾਲਾਂ ਸੰਭਾਲੀਆਂ ਔਰ ਤੀਰ ਤਲਵਾਰਾਂ ਸੰਭਾਲ ਕੇ ਸਿੰਘਾਂ ਨੇ ਇੱਕਦਮ ਹਵੇਲੀ ਵਿੱਚੋਂ ਬਾਹਰ ਨਿਕਲ ਕੇ ਦੌੜਨ ਦਾ ਯਤਨ ਕੀਤਾ।
ਸਿਰ ਪਰ ਮਰਨ ਧਾਰ ਸਿੰਘ ਦੌੜੇ।
ਆਖਿਆ ਵੀ ਦੋ ਹੀ ਰਸਤੇ ਨੇ, ਜੇ ਰਸਤੇ ਵਿੱਚ ਮਾਰੇ ਗਏ ਮਰਦਿਆਂ ਤੇ ਤਾਂ ਵੀ ਕੋਈ ਚੰਗੀ ਗੱਲ ਹੈ, ਸ਼ਹੀਦੀ ਪ੍ਰਾਪਤ ਕਰ ਜਾਂਗੇ, ਜੇ ਚੀਰ ਕੇ ਨਿਕਲ ਗਏ ਤੇ ਤਾਂ ਵੀ ਚੰਗੀ ਗੱਲ ਹੈ, ਵੀ ਆਪਣੇ ਦੋਹਾਂ ਹੱਥਾਂ ਚ ਲੱਡੂ ਨੇ। ਜੇ ਤਾਂ ਮਾਰੇ ਗਏ, ਜੇ ਇੱਥੋਂ ਘੇਰੇ ਵਿੱਚੋਂ ਨਿਕਲਦਿਆਂ ਨਿਕਲਦਿਆਂ ਸ਼ਹੀਦੀ ਪ੍ਰਾਪਤ ਕਰ ਲਾਂਗੇ, ਬੜਾ ਵੱਡਾ ਰੁਤਬਾ ਸ਼ਹੀਦੀ ਦਾ, ਤੇ ਜੇ ਨਿਕਲ ਗਏ ਤਾਂ ਵੀ ਵਾਹ ਭਲਾ। ਇਹ ਸੋਚ ਕੇ ਮਰਨ ਮਰਾਣ ਦੀ ਠਾਣ ਕੇ ਸਿੰਘ ਉੱਥੋਂ ਦੌੜ ਕੇ ਛੂਟ ਵੱਟ ਕੇ ਇੱਕਦਮ ਤੁਰਕਾਂ ਦੇ ਘੇਰੇ ਨੂੰ ਚੀਰ ਕੇ ਨਿਕਲੇ ਹਨ।
ਮਾਰ ਤੇਗਨ ਤੁਰਕ ਕੀਏ ਚੌੜੇ।
ਜਿਹੜਾ ਤੁਰਕ ਰਸਤੇ ਵਿੱਚ ਆਇਆ, ਹੁਣ ਸਿੰਘਾਂ ਦੀ ਤੇਗ ਦਾ ਮੁਕਾਬਲਾ ਨਹੀਂ ਸੀ ਕਰ ਸਕਦਾ ਕੋਈ ਤੁਰਕ, ਜਦੋਂ ਸਿੰਘਾਂ ਦੀ ਤੇਗ ਚੱਲਦੀ ਸੀ ਨਾ, ਤੇ ਤੇਗ ਦਾ ਮੁਕਾਬਲਾ ਕਰਨ ਦੀ ਜ਼ਰੂਰਤ ਨਹੀਂ ਸੀ ਹੁੰਦੀ ਕਿਸੇ ਪਠਾਣ ਤੇ ਗਿਲਜੇ ਦੇ ਅੰਦਰ, ਕੰਬ ਜਾਂਦੇ ਸਨ, ਇੱਕਦਮ ਸਹਿ ਜਾਂਦੇ ਸੀ, ਜਿਵੇਂ ਬਾਜ਼ ਨੂੰ ਵੇਖ ਕੇ ਬਟੇਰਾ ਸਹਿ ਜਾਂਦਾ ਨਾ, ਇੱਕਦਮ ਸਹਿ ਕੇ ਥੱਲੇ ਜਾ ਬਹਿ ਜਾਂਦਾ, ਜਿਵੇਂ ਬਿੱਲੀ ਨੂੰ ਵੇਖ ਕੇ ਚੂਹਾ ਅੱਖਾਂ ਬੰਦ ਕਰ ਲੈਂਦਾ, ਏਦਾਂ ਤੁਰਕ ਡਰ ਜਾਂਦੇ ਸੀ ਜਦੋਂ ਸਿੰਘ ਆਪਣੀ ਤਲਵਾਰ ਦਾ ਜ਼ੋਰ ਵਿਖਾਉਂਦੇ ਸਨ। ਜਿਹੜਾ ਜਿਹੜਾ ਤੁਰਕ ਖਾਲਸੇ ਦੀ ਤੇਗ ਦੇ ਸਾਹਮਣੇ ਆਇਆ, ਸਿੰਘਾਂ ਨੇ ਮਾਰ ਮਾਰ ਤੇਗਾਂ ਉਹਨਾਂ ਤੁਰਕਾਂ ਨੂੰ ਚੌੜੇ ਕਰ ਦਿੱਤਾ, ਚੌੜੇ ਤੋਂ ਭਾਵ ਮਿੱਟੀ ਚ ਮਿਲਾ ਦਿੱਤਾ, ਕੱਟ ਕੱਟ ਕੇ ਦੋ ਦੋ ਟੁਕੜਿਆਂ ਵਿੱਚ ਤੁਰਕਾਂ ਦੇ ਸਰੀਰ ਵੰਡ ਦਿੱਤੇ।
ਦੋਹੇਰਾ ਦੇ ਪਿੱਠ ਅੱਗੇ ਤੁਰਕ ਪਏ ਵੜੇ ਡੇਰੇ ਮੁੜ ਜਾਏ।
ਤੁਰਕ ਪਿੱਠ ਵਿਖਾ ਕੇ ਨੱਠ ਟੁਰੇ, ਜਦੋਂ ਵੇਖਿਆ ਕਿ ਹੁਣ ਨੀ ਅਸੀਂ ਲੜ ਸਕਦੇ, ਤੁਰਕ ਅੱਗੇ ਅੱਗੇ ਤੇ ਸਿੰਘ ਪਿੱਛੇ ਪਿੱਛੇ, ਇਹ ਤੁਰਕ ਜੋ ਦੌੜੇ ਦੌੜ ਦੌੜ ਕੇ ਭੱਜ ਭੱਜ ਕੇ ਜਿੱਥੇ ਇਹਨਾਂ ਦੇ ਡੇਰਾ ਕੀਤਾ ਹੋਇਆ ਸੀ, ਆਪਣਾ ਪੜਾਅ ਕੀਤਾ ਹੋਇਆ ਸੀ, ਉੱਥੇ ਤੁਰਕ ਜਾ ਕੇ ਆਪਣੇ ਡੇਰਿਆਂ ਵਿੱਚ ਵੜ ਕੇ ਲੁਕ ਗਏ।
ਸਿੰਘਨ ਪਾਇਓ ਵੇਲਿਓ ਬੜੇ ਬੇਟ ਪੇਟ ਥਾਏ।
ਇੱਧਰ ਸਿੰਘਾਂ ਨੂੰ ਵੇਲਾ ਮਿਲ ਗਿਆ, ਸਿੰਘਾਂ ਨੂੰ ਦਾਅ ਮਿਲ ਗਿਆ ਵੀ ਤੁਰਕ ਜਦੋਂ ਭੱਜ ਗਏ ਤੇ ਸਿੰਘਾਂ ਨੇ ਆਖਿਆ ਵੀ ਹੁਣ ਇਹ ਸਮਾਂ ਸਿੰਘ ਭੱਜ ਕੇ ਜੰਗਲਾਂ ਵਿੱਚ ਜਾ ਵੜੇ। ਜਦੋਂ ਸਿੰਘ ਜੰਗਲਾਂ ਚ ਵੜ ਜਾਂਦੇ ਸੀ, ਫਿਰ ਇਹ ਤੁਰਕ ਸਿੰਘਾਂ ਦਾ ਕੁਝ ਨਹੀਂ ਸੀ ਵਿਗਾੜ ਸਕਦੇ। ਸਿੰਘਾਂ ਨੇ ਲੇਟ ਪੇਟ ਤੋਂ ਭਾਵ ਹੈ ਕਿ ਮੋ ਵੇਲਾ ਤੱਕ ਕੇ ਮੌਕਾ ਤੱਕ ਕੇ ਸਿੰਘ ਜਿਹੜੇ ਸਨ ਵਿਚਕਾਰ ਜੰਗਲ ਦੇ ਵਿੱਚ ਜਾ ਵੜੇ ਹਨ।
ਤੁਰਕ ਕਹੇ ਹਮ ਬੜ ਫਤਿਹ ਪਾਏ।
ਹਾਲਾਂਕਿ ਇੱਥੇ ਤੁਰਕਾਂ ਦੀ ਹਾਰ ਹੋਈ ਹੈ, ਤੁਰਕ ਹਾਰ ਗਏ ਨੇ, ਹਾਲਾਂਕਿ ਇੱਥੇ ਸਿੰਘ ਵਿੱਚੋਂ ਚੀਰ ਕੇ ਨਿਕਲ ਜੋ ਗਏ ਨੇ, ਪਰ ਤੁਰਕ ਫਿਰ ਵੀ ਆਪਣਾ ਫੋਕਾ ਜਾਂ ਮਾਣ ਵਧਾਉਣ ਵਾਸਤੇ ਨਾ, ਵੀ ਦੂਜੇ ਤੁਰਕਾਂ ਨੂੰ ਦੱਸਣ ਵਾਸਤੇ ਕਹਿੰਦੇ ਅਸੀਂ ਜਿੱਤ ਪ੍ਰਾਪਤ ਕਰ ਲਈ ਆ, ਵੇਖਿਆ ਸਿੰਘਾਂ ਨੂੰ ਅਸੀਂ ਮਾਰ ਮੁਕਾਇਆ। ਹਾਲਾਂਕਿ ਕੁਝ ਕੁ ਸਿੰਘ ਸ਼ਹੀਦ ਹੋਏ, ਉਹਨਾਂ ਨਾਲੋਂ ਦੁੱਗਣੇ ਤਿਗਣੇ ਤੁਰਕ ਇਹਨਾਂ ਦੇ ਮਾਰੇ ਗਏ ਸਨ, ਫਿਰ ਵੀ ਕਹਿੰਦੇ ਫਿਰਦੇ ਨੇ, ਕਹਿੰਦੇ ਵੇਖਿਆ ਸਾਡੀ ਜਿੱਤ ਹੋ ਗਈ ਹੈ, ਅਸੀਂ ਫਤਿਹ ਪ੍ਰਾਪਤ ਕਰ ਲਈ ਹੈ।
ਸਿੰਘ ਕਹੇ ਹਮ ਜਿੰਦ ਬਚਾਏ।
ਸਿੰਘ ਕਹਿੰਦੇ ਸਾਡੀ ਜਾਨ ਬਚ ਗਈ, ਵਾਹਿਗੁਰੂ ਨੇ ਪਰਮੇਸ਼ਰ ਨੇ ਸਾਡੇ ਤੇ ਕਿਰਪਾ ਕੀਤੀ ਹੈ, ਨਹੀਂ ਤਾਂ ਜਿਹੋ ਜਿਹਾ ਘੇਰਾ ਤੁਰਕਾਂ ਨੇ ਪਾਇਆ ਸੀ, ਘੇਰੇ ਚੋਂ ਨਿਕਲਣਾ ਔਖਾ ਸੀ, ਪਰ ਪਰਮੇਸ਼ਰ ਨੇ ਦਇਆ ਕੀਤੀ, ਸਾਡੀ ਜਿੰਦ ਬਚ ਗਈ ਹੈ।
ਤੁਰਕ ਤੁਰੇ ਮੁੜ ਲੋਹਰੇ ਵੱਲ।
ਹੁਣ ਇਹ ਜਿਹੜੇ ਤੁਰਕ ਸਨ ਝੂਠੀ ਜਿੱਤ ਦਾ ਜਸ਼ਨ ਮਨਾਉਂਦਿਆਂ, ਹਾਲਾਂਕਿ ਜਿੱਤ ਨਹੀਂ ਹੋਈ ਕੋਈ, ਫਿਰ ਵੀ ਜਸ਼ਨ ਜਿਹਾ ਮਨਾਉਂਦਿਆਂ ਵੀ ਅਸੀਂ ਜਿੱਤ ਗਏ ਹਾਂ, ਝੂਠੀ ਵਾਹ ਵਾਹ ਕਰਦੇ ਹਾਂ ਆਪਣੀ ਇੱਕ ਦੂਜੇ ਦੀ, ਇਹ ਪਿਛਾਂ ਨੂੰ ਲਾਹੌਰ ਨੂੰ ਵਾਪਸ ਮੁੜ ਚੱਲੇ ਨੇ।
ਸਿੰਘ ਚੈ ਕਰੇ ਗੁਜ਼ਰ ਕਉ ਚੱਲ।
ਸਿੰਘ ਚਾਹੁੰਦੇ ਨੇ ਚਲੋ ਕਿਤੇ ਜਾ ਕੇ ਆਪਣਾ ਗੁਜ਼ਾਰਾ ਕਰ ਲਵਾਂਗੇ, ਥੋੜਾ ਡੰਗ ਟਪਾ ਲਵਾਂਗੇ, ਸਮਾਂ ਪਾਸ ਕਰ ਲਵਾਂਗੇ।
ਤੁਰਕਨ ਕੋਥੋ ਗਰਭ ਆਇਆ।
ਹੁਣ ਇੱਧਰ ਤੁਰਕਾਂ ਦੇ ਮਨ ਚ ਹੰਕਾਰ ਆ ਗਿਆ, ਇਹਨਾਂ ਮਲੇਛਾਂ ਦੇ ਮਨਾਂ ਵਿੱਚ ਬੜੀ ਭਾਰੀ ਹਉਮੈ ਆ ਗਈ।
ਖਾਲਸੋ ਪੰਥ ਭਜਾਇਆ,
ਕਹਿੰਦੇ ਜੀ ਵੇਖਿਆ ਅਸੀਂ ਖਾਲਸੇ ਨੂੰ ਭਜਾ ਦਿੱਤਾ, ਪੰਥ ਨੂੰ ਭਾਜੜ ਪਾ ਦਿੱਤੀ ਹੈ। ਹਾਲਾਂਕਿ ਇਹਨਾਂ ਨੂੰ ਚੀਰ ਕੇ ਸਿੰਘ ਨਿਕਲ ਕੇ ਗਏ ਨੇ, ਭਾਜੜ ਤਾਂ ਇਹਨਾਂ ਨੂੰ ਪਈ ਸੀ, ਨੱਠ ਕੇ ਡੇਰਿਆਂ ਵਿੱਚ ਜਾ ਕੇ ਜਾਨਾਂ ਬਚਾਈਆਂ ਆਪਣੀਆਂ, ਪਰ ਝੂਠੀਆਂ ਸਿਫਤਾਂ ਕਰਦੇ ਇੱਕ ਦੂਜੇ ਦਾ ਮਨ ਰੱਖਣ ਵਾਸਤੇ। ਕਹਿੰਦੇ ਵੇਖਿਆ ਹੰਕਾਰ ਦੇ ਨਾਲ ਬੋਲਦੇ ਤੁਰਕ, ਝੂਠਾ ਹੰਕਾਰ ਕਰਕੇ ਕਹਿੰਦੇ ਅਸੀਂ ਪੰਥ ਨੂੰ ਭਾਜੜਾਂ ਪਾ ਦਿੱਤੀਆਂ, ਸਿੰਘਾਂ ਨੂੰ ਭਜਾ ਦਿੱਤਾ, ਪੰਥ ਭਜਾ ਦਿੱਤਾ।
ਕਿਸੇ ਪੰਥ ਨੇ ਵੱਡ ਤੁਰਕ ਗਾਰੇ,
ਕਹਿੰਦੇ ਉਹ ਪੰਥ ਅਸੀਂ ਭਜਾ ਦਿੱਤਾ ਜਿਹੜੇ ਪੰਥ ਨੇ ਸਾਡੇ ਵੱਡੇ ਵੱਡੇ ਤੁਰਕਾਂ ਦੇ ਜਰਨੈਲਾਂ ਨੂੰ ਗਾਲ ਸੁੱਟਿਆ ਹੈ।
ਸਭ ਅਬ ਹਮਨੇ ਵੈ ਸੂਰ ਮਾਰੇ,
ਉਹ ਜਿੰਨੇ ਵੱਡੇ ਵੱਡੇ ਸੂਰਮੇ ਸੀ ਸਿੰਘਾਂ ਦੇ ਅਸੀਂ ਮਾਰ ਦਿੱਤੇ ਨੇ, ਅਸੀਂ ਉਹ ਸਾਰੇ ਮਾਰ ਮੁਕਾਏ ਨੇ।
ਪੀਲੋ ਵਾਲ ਟਿਗ ਡੇਰਾ ਲਾਏ,
ਉਧਰ ਹੀ ਖਾਲਸਾ ਜੀ ਨੇੜੇ ਹੀ ਇੱਕ ਪਿੰਡ ਆ ਪੀਲੋ ਵਾਲ, ਉਸ ਪੀਲੋ ਵਾਲ ਦੇ ਕੋਲ ਆ ਕੇ ਇਹਨਾਂ ਨੇ ਡੇਰਾ ਕਰ ਲਿਆ, ਤੁਰਕ ਉੱਥੇ ਆਣ ਕੇ ਉਤਰੇ ਹਨ।
ਬਹੇ ਤਾਂ ਦੇਖ ਚੰਗੇ ਥਾਏ,
ਲਾਹੌਰ ਨੂੰ ਮੁੜੇ ਜਾਂਦੇ ਸੀ ਤੇ ਪੀਲੋ ਵਾਲ ਇਹਨਾਂ ਨੇ ਚੰਗੀ ਜਗ੍ਹਾ ਵੇਖੀ, ਵਧੀਆ ਟਿਕਾਣਾ ਥਾਂ ਵੇਖਿਆ ਤੇ ਉੱਥੇ ਉਤਰੇ ਹਨ।
ਉੱਥੋਂ ਗੜੋ ਇੱਕ ਖਾਲੀ ਥਾਏ,
ਉੱਥੇ ਇੱਕ ਗੜ ਬਣਿਆ ਹੋਇਆ, ਕਿਲਾ ਬਣਿਆ ਹੋਇਆ ਸੀ ਤੇ ਖਾਲੀ ਜਗ੍ਹਾ ਸੀ, ਖਾਲੀ ਗੜ ਸੀ ਕਿਲਾ ਸੀ, ਉਹ ਕਿਲਾ ਇਹਨਾਂ ਨੇ ਖਾਲੀ ਵੇਖਿਆ।
ਪਠਾਨ ਹਜ਼ਾਰ ਵਾਲ ਬੈਠਾ ਮਾਏ,
ਇਹ ਜਿਹੜੇ ਇੱਕ ਹਜ਼ਾਰ ਪਠਾਨ ਸੀ ਨਾ ਦਿੱਲੀਓਂ ਆਏ ਹੋਏ, ਬਹੁਤੇ ਤਾਂ ਇਹਨਾਂ ਦੇ ਸਾਥੀ ਮਾਰੇ ਗਏ ਸਨ ਉੱਥੇ ਹਵੇਲੀ ਦੇ ਵਿੱਚ ਹੀ, ਤੇ ਜਿਹੜੇ ਬਚੇ ਸਨ ਉਹਨਾਂ ਨੇ ਉਹ ਕਿਲੇ ਦੇ ਵਿੱਚ ਜਾ ਕੇ ਪ੍ਰਵੇਸ਼ ਕੀਤਾ। ਵੇਖੋ ਪਰਮੇਸ਼ਰ ਵੱਲੋਂ ਹੀ ਵਿਉਂਤ ਬਣ ਰਹੀ ਹੈ। ਇੱਧਰ ਸਿੰਘ ਪਹਿਲਾਂ ਹਵੇਲੀ ਚ ਵੜੇ ਤੇ ਇਹਨਾਂ ਨੇ ਘੇਰ ਕੇ ਮਾਰੇ ਸਨ, ਹੁਣ ਇਹ ਵੜਨ ਲੱਗੇ ਨੇ ਕਿਲੇ ਚ, ਕਿਉਂਕਿ ਸਿੰਘਾਂ ਦਾ ਦਾਅ ਲੱਗਣਾ, ਸਿੰਘਾਂ ਨੇ ਆ ਕੇ ਹੱਲਾ ਬੋਲਣਾ ਸੀ। ਇਹ ਤੁਰਕ ਬਾਹਰ ਮੈਦਾਨ ਦੇ ਵਿੱਚ ਡੇਰਾ ਕਰਨ ਦੀ ਬਜਾਏ ਇਹਨਾਂ ਆਖਿਆ ਵੀ ਹੁਣ ਕਿਹਨੇ ਸਾਡੇ ਪਿੱਛੇ ਆਉਣਾ। ਇੱਕ ਛੋਟਾ ਜਿਹਾ ਗੜ ਸੀ ਪੁਰਾਣਾ ਕਿਲਾ, ਉਹਦੇ ਵਿੱਚ ਹਜ਼ਾਰ ਕ ਪਠਾਨ ਵੜ ਕੇ ਬਹਿ ਗਿਆ।
ਵਿਵਸਥੇ ਡੇਰਾ ਇੱਕ ਵੱਲ ਕਰਾ,
ਜਿਹੜੀ ਉਹ ਵਿਵਸਥੀ ਫੌਜ ਸੀ, ਵਿਵਸਥਾ ਫੌਜ, ਉਹ ਜਿਹੜੀ ਤਾਜ਼ੀ ਫੌਜ ਭਰਤੀ ਕੀਤੀ ਸੀ ਸਮੇਂ ਸਿਰ, ਉਦੋਂ ਹੀ ਜਿਹੜੀ ਹੈਦਰੀ ਝੰਡੇ ਦੇ ਨਾਂ ਤੇ ਫੌਜ ਇਕੱਠੀ ਕੀਤੀ ਸੀ, ਉਹਨਾਂ ਦਾ ਡੇਰਾ ਇੱਕ ਪਾਸੇ ਕਰਾ ਦਿੱਤਾ ਤੇ ਇੱਕ ਹਜ਼ਾਰ ਏ ਅੰਦਰ ਵੜ ਕੇ ਬਹਿ ਗਏ।
ਦੇਖਿਓ ਥਾਮ ਉਹਨੇ ਵੀ ਖਰਾ,
ਇਹਨਾਂ ਦੇ ਨਾਲ ਵਿਵਸਥੀ ਫੌਜ ਸੀ, ਉਹਨਾਂ ਨੇ ਵੀ ਵਧੀਆ ਖਰੀ ਜਗ੍ਹਾ ਵੇਖ ਕੇ, ਚੰਗੀ ਜਗ੍ਹਾ ਵੇਖ ਕੇ ਇੱਕ ਪਾਸੇ ਡੇਰਾ ਪਾ ਲਿਆ।
ਕਹਿ ਘੜੀ ਵੜੈ ਕਿਤ ਅੱਛੋ ਰੋਜ,
ਬਾਹਰ ਹੀ ਡੇਰਾ ਕਰ ਲਿਆ ਭੀਲੋ ਵਾਲੀ, ਕਹਿੰਦੇ ਵੀ ਲਾਹੌਰ ਵੜਾਂਗੇ ਆਪਾਂ, ਪਰ ਕਿਸੇ ਚੰਗੇ ਸ਼ੁਭ ਦਿਨ ਤੇ ਅੰਦਰ ਜਾਵਾਂਗੇ ਲਾਹੌਰ, ਕਿਉਂਕਿ ਆਪਾਂ ਜਿੱਤ ਕੇ ਆਏ ਆ ਤੇ ਕੋਈ ਚੰਗਾ ਸ਼ੁਭ ਰੋਜ਼ ਖੋਜਾਂਗੇ ਤੇ ਚੰਗਾ ਸ਼ਗਨ ਪਸ਼ਗਨ ਵਿਚਾਰਾਂਗੇ, ਕੋਈ ਚੰਗਾ ਮਹੂਰਤ ਵਿਚਾਰਾਂਗੇ ਤੇ ਫਿਰ ਜਾ ਕੇ ਆਪਣੇ ਨਗਰ ਦੇ ਵਿੱਚ ਆਪਣੇ ਘਰਾਂ ਵਿੱਚ ਜਾ ਕੇ ਪ੍ਰਵੇਸ਼ ਕਰਾਂਗੇ।
ਪੁੱਛੇ ਮੁਲਾਣਨ ਅੱਛੀ ਮੌਜ,
ਮੁਲਾਣਿਆਂ ਨੂੰ ਪੁੱਛਦੇ ਨੇ ਮੁੱਲਾ ਜੀ ਕੋਈ ਚੰਗਾ ਦਿਨ ਲੱਭੋ, ਜਿਵੇਂ ਬਾਹਮਣਾਂ ਦੇ ਕੋਲੋਂ ਹਿੰਦੂ ਲੋਕ ਪੁੱਛਦੇ ਨੇ ਕੋਈ ਚੰਗਾ ਰੋਜ਼ ਦੱਸੋ, ਏਦਾਂ ਇਹਨਾਂ ਨੇ ਮੁੱਲਿਆਂ ਨੂੰ ਪੁੱਛਿਆ। ਕਹਿੰਦੇ ਮੁਲਾਣਿਓ ਕੋਈ ਚੰਗਾ ਦਿਨ ਲੱਭੋ ਜਿਸ ਦਿਨ ਅਸੀਂ ਆਪਣੇ ਘਰ ਜਾ ਕੇ ਵੜੀਏ ਤੇ ਸੁੱਖ ਮਾਣੀਏ ਤੇ ਓਨੀ ਦੇਰ ਤੱਕ ਅਸੀਂ ਇੱਥੇ ਹੀ ਡੇਰਾ ਰੱਖਾਂਗੇ।
ਦੋਹੇਰਾ ਟੁਕੇ ਲੋਰੇ ਟਿਗ ਸੋ ਬੈਠੇ ਖੌਫ ਗਵਾਏ,
ਭੀਲੋ ਵਾਲ ਲਾਹੌਰ ਦੇ ਨੇੜੇ ਹੀ ਜਾ ਪੈਂਦਾ, ਹੁਣ ਲਾਹੌਰ ਨਹੀਂ ਵੜੇ, ਬਾਹਰ ਹੀ ਇਹਨਾਂ ਨੇ ਡੇਰਾ ਰੱਖਿਆ। ਕਹਿੰਦੇ ਲਾਹੌਰ ਵੜਾਂਗੇ ਉਦੋਂ ਜਦੋਂ ਚੰਗੀ ਸ਼ੁਭ ਘੜੀ ਹੋਵੇਗੀ, ਜਦੋਂ ਸ਼ੁਭ ਚੰਗਾ ਸਮਾਂ ਮੁਲਾਣੇ ਦੱਸਣਗੇ, ਚੰਗੀ ਤਰੀਕ ਹੋਵੇਗੀ, ਚੰਗਾ ਮਹੂਰਤ ਹੋਵੇਗਾ, ਚੰਗੇ ਲਗਨ ਸ਼ਗਨ ਹੋਣਗੇ, ਫਿਰ ਜਾ ਕੇ ਪ੍ਰਵੇਸ਼ ਕਰਾਂਗੇ ਲਾਹੌਰ ਵਿੱਚ, ਜਿੱਤ ਕੇ ਆਏ ਆ। ਏਦਾਂ ਸੋਚਦੇ ਸਨ, ਕਹਿੰਦੇ ਜਿੱਤ ਕੇ ਆਏ ਆ, ਪੰਥ ਨੂੰ ਭਜਾ ਕੇ ਆਏ ਆ ਤੇ ਚੰਗੇ ਸ਼ਗਨ ਦੇ ਵਿੱਚ ਅੰਦਰ ਪ੍ਰਵੇਸ਼ ਕਰਾਂਗੇ। ਤੋ ਇਹਨਾਂ ਨੇ ਬਾਹਰ ਹੀ ਨੇੜੇ ਡੇਰਾ ਕੀਤਾ ਭੀਲੋ ਵਾਲ, ਉਸ ਕਿਲੇ ਦੇ ਵਿੱਚ ਕੁਝ ਡੇਰਾ ਕੀਤਾ ਕਈਆਂ ਨੇ, ਔਰ ਆਪਣੇ ਮਨਾਂ ਚੋਂ ਖੌਫ ਗਵਾ ਕੇ ਕਿ ਸਿੰਘ ਤਾਂ ਅਸੀਂ ਭਜਾ ਦਿੱਤੇ ਨੇ, ਹੁਣ ਉਹ ਥੋੜੀ ਆਉਣਗੇ ਸਾਡੇ ਤੇ ਹਮਲਾ ਕਰਨ। ਸਿੰਘਾਂ ਦਾ ਖੌਫ ਆਪਣੇ ਦਿਲੋਂ ਗਵਾ ਕੇ ਤਿਆਗ ਕੇ ਡੇਰਾ ਕਰਕੇ ਬਾਹਰ ਹੀ ਬਹਿ ਗਏ, ਲਾਹੌਰ ਦੇ ਵਿੱਚ ਨਹੀਂ ਵੜੇ।
ਉਨ ਕੀ ਹੋਣੀ ਗੌਰ ਤੈ ਕਿਤ ਔਰ ਜਾਣੇ ਪਾਏ,
ਖਾਲਸਾ ਜੀ ਜਾਣਦੇ ਵੀ ਕਿਵੇਂ, ਅਸਲ ਵਿੱਚ ਇਹਨਾਂ ਦੀ ਮੜੀ ਬਣਨੀ ਸੀ ਇੱਥੇ, ਇਹਨਾਂ ਦੀਆਂ ਕਬਰਾਂ ਬਣਨੀਆਂ ਸਨ ਇੱਥੇ ਜਿੱਥੇ ਠਹਿਰੇ ਹੋਏ ਨੇ, ਤੇ ਉਹ ਜਿਹੜੀਆਂ ਕਬਰਾਂ ਬਣਨੀਆਂ ਸੀ ਉਹ ਜਗ੍ਹਾ ਛੱਡ ਕੇ ਹੋਰ ਥਾਂ ਜਾਂਦੇ ਵੀ ਕਿਵੇਂ। ਖਾਲਸਾ ਜੀ, ਦੇਸ਼, ਕਾਲ ਤੇ ਵਸਤੂ ਤਿੰਨ ਚੀਜ਼ਾਂ ਦਾ ਮੇਲ ਹੁੰਦਾ ਤੇ ਬੰਦੇ ਦੀ ਮੌਤ ਆਉਂਦੀ ਹੈ। ਉਹ ਸਥਾਨ ਵੀ ਪਰਮਾਤਮਾ ਨੇ ਮੁਕਰਰ ਕੀਤਾ ਹੁੰਦਾ ਜਿੱਥੇ ਬੰਦੇ ਦੀ ਮੌਤ ਨਿਸ਼ਚਿਤ ਹੁੰਦੀ ਹੈ ਵੀ ਇਸ ਜਗ੍ਹਾ ਤੇ ਮਰਨਾ, ਆਹ ਫਲਾਣੀ ਜਗ੍ਹਾ ਤੇ ਮਰਨਾ। ਹੁਣ ਇਹਨਾਂ ਦੀ ਜਗ੍ਹਾ ਹੀ ਇਹ ਮੁਕਰਰ ਕੀਤੀ ਹੋਈ ਸੀ, ਮੜੀ ਦੀ ਕਬਰ ਦੀ, ਮਰਨਾ ਹੀ ਇੱਥੇ ਸੀ। ਇਹ ਜਗ੍ਹਾ ਛੱਡ ਕੇ ਅੰਦਰ ਲਾਹੌਰ ਜਾਂਦੇ ਵੀ ਕਿਵੇਂ? ਇਹਨਾਂ ਦੀਆਂ ਤਾਂ ਗੋਰਾਂ ਇੱਥੇ ਬਣਨੀਆਂ ਸਨ, ਮੜੀਆਂ ਇੱਥੇ ਬਣਨੀਆਂ ਸਨ।
ਜੋ ਪਏ ਉਨਕੀ ਹੋਣੀ ਲਏ ਦਬਾਏ,
ਉਹ ਜਿਹੜੀ ਹੋਣੀ ਨਾ ਤੇ ਵਰਤਣੀ ਸੀ, ਉਹ ਹੋਣੀ ਨਹੀਂ, ਦਬ ਲਿਆ ਇਹਨਾਂ ਨੂੰ। ਹਾਲਾਂਕਿ ਲਾਹੌਰ ਕਿੰਨੀ ਕੁ ਦੂਰ ਸੀ, ਲਾਹੌਰ ਵੀ ਜਾ ਕੇ ਅੰਦਰ ਕਿਲੇ ਚ ਰਹਿ ਸਕਦੇ ਸੀ, ਪਰ ਮਾੜੀ ਸਾਹਿਤ ਜਿਹੜੀ ਉਹ ਮਾੜੀ ਹੋਣੀ ਵਰਤਣੀ ਸੀ ਇਹਨਾਂ ਦੇ ਉੱਤੇ, ਉਹ ਹੋਣੀ ਨੇ ਇਹਨਾਂ ਨੂੰ ਲਾਹੌਰ ਨਹੀਂ ਜਾਣ ਦਿੱਤਾ। ਬਾਰ ਬਾਰ ਹੀ ਭੀਲੋਵਾਲ ਇੱਕ ਕੱਚਾ ਜਿਹਾ ਕਿਲਾ ਸੀ, ਉਹਦੇ ਵਿੱਚ ਹੀ ਇਹ ਡੇਰਾ ਕਰਕੇ ਬਹਿ ਗਏ ਵੀ ਲਾਹੌਰ ਉਦੋਂ ਜਾਵਾਂਗੇ ਜਦੋਂ ਚੰਗੀ ਘੜੀ ਹੋਵੇਗੀ, ਜਦੋਂ ਚੰਗਾ ਵਾਰ ਆਵੇਗਾ।
ਦੇਖੋ ਉਨ ਕਿਆ ਹੋਣੀ ਕਰਾਏ,
ਕਹਿੰਦੇ ਵੇਖੋ ਹੋਣੀ ਨੇ ਇਹਨਾਂ ਕੋਲੋਂ ਕੀ ਕਰਾਇਆ ਹੈ।
ਹੋਣੀ ਚਾਹ ਤੋ ਸੋਏ,
ਖਾਲਸਾ ਜੀ, ਹੋਣਾ ਤਾਂ ਉਹੀ ਹੁੰਦਾ ਜਿਹੜੀ ਹੋਣੀ ਨੇ ਚਾਹੁਣਾ, ਕਿਉਂਕਿ ਜਿਹੜੀ ਹੋਣੀ ਹੈ ਇਹਨੂੰ ਨੀ ਕੋਈ ਰੋਕ ਸਕਦਾ।
ਦੇਣ ਫਤਿਹ ਖਾਲਸੇ ਆਈ ਸੋਏ,
ਅਸਲ ਵਿੱਚ ਇਹ ਜਿਹੜੀ ਹੋਣੀ ਹੈ ਜਿਹੜੀ ਤੁਰਕਾਂ ਦੇ ਉੱਤੇ ਬੀਤਣੀ ਹੈ, ਖਾਲਸੇ ਨੂੰ ਫਤਿਹ ਦੇਣ ਵਾਸਤੇ ਆਈ ਹੈ। ਇਹ ਹੋਣੀ ਪੰਥ ਨੂੰ ਫਤਿਹ ਦੇਣ ਵਾਸਤੇ ਆਈ ਹੈ।
ਦੋਹੇਰਾ ਸਿੰਘ ਨਿਕਲ ਬੇਲੇ ਵੜੇ, ਫਿਰ ਤਿੰਨ ਕਿਓ ਹਮ ਸੋਤ।
ਜਦੋਂ ਭਗਵੰਤੇ ਖੱਤਰੀ ਦੀ ਹਵੇਲੀ ਚੋਂ ਸਿੰਘ ਨਿਕਲ ਕੇ ਜੰਗਲ ਚ ਚਲੇ ਗਏ ਨਾ, ਤੇ ਜੰਗਲ ਚ ਜਦੋਂ ਸਿੰਘ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਫਿਰ ਠੰਡੇ ਮਤੇ ਨਾਲ ਵਿਚਾਰ ਕੀਤੀ ਤੇ ਅਫਸੋਸ ਕੀਤਾ, ਆਪਣੇ ਮਨਾਂ ਦੇ ਵਿੱਚ ਪਛਤਾਵਾ ਕੀਤਾ।
ਜਿਮ ਚੋਟ ਚੀਤਾ ਖਾਲੀ ਜਾਏ, ਕਰੈ ਮਨੈ ਬਡ ਰੋਸ।
ਸਿੰਘਾਂ ਨੇ ਮਨ ਚ ਅਫਸੋਸ ਕੀਤਾ ਕਿ ਅਸੀਂ ਤੁਰਕ ਸਾਡੇ ਅੱਗੇ ਲੱਗ ਕੇ ਦੌੜ ਪਏ ਸੀ, ਸਾਨੂੰ ਤਾਂ ਚਾਹੀਦਾ ਸੀ ਵੀ ਉਹਨਾਂ ਨੂੰ ਵੱਢ ਵੱਢ ਕੇ ਡੱਕਰੇ ਕਰਕੇ ਸੁੱਟ ਦੇ, ਤੇ ਅਸੀਂ ਉਹਨਾਂ ਨੂੰ ਮਾਰਨ ਦੀ ਬਜਾਏ ਜੰਗਲ ਚ ਆ ਗਏ, ਵੀ ਇਹ ਕੰਮ ਠੀਕ ਨਹੀਂ ਹੋਇਆ। ਸਿੰਘਾਂ ਨੇ ਆਪਣੇ ਮਨ ਚ ਹੀ ਨਾ ਰਲ ਕੇ ਗੁਰਮਤਾ ਕੀਤਾ, ਅਫਸੋਸ ਕਰ ਰਹੇ ਨੇ। ਕਹਿੰਦੇ ਤੁਰਕਾਂ ਨੂੰ ਭਾਜੜ ਤਾਂ ਪੈ ਹੀ ਗਈ ਸੀ ਜਦੋਂ ਆਪਾਂ ਹੱਲਾ ਬੋਲਿਆ, ਤੇ ਉਸ ਹੱਲੇ ਵਿੱਚ ਤੁਰਕਾਂ ਨੂੰ ਆਪਾਂ ਮਾਰ ਮੁਕਾਉਣਾ ਸੀ, ਪਰ ਆਪਣਾ ਕੋਲੋਂ ਸਮਾਂ ਟਲ ਗਿਆ। ਬੜਾ ਅਫਸੋਸ ਕੀਤਾ ਸਿੰਘਾਂ ਨੇ। ਜਿਵੇਂ ਚਿਤਰਾ ਹੁੰਦਾ ਨਾ ਚੀਤਾ, ਉਹ ਚੀਤਾ ਜਦੋਂ ਇੱਕ ਵਾਰੀ ਕਿਤੇ ਸ਼ਿਕਾਰ ਤੋਂ ਖੁੰਝ ਜੇ ਹਮਲਾ ਕਰਕੇ ਤੇ ਬਾਅਦ ਚ ਪਛਤਾਉਂਦਾ ਤੇ ਸੋਚਦਾ ਵੀ ਹੁਣ ਦੁਬਾਰਾ ਹਮਲਾ ਕਰਾਂ ਤੇ ਇਹੋ ਜਿਹਾ ਹਮਲਾ ਕਰਾਂ ਕਿ ਸ਼ਿਕਾਰ ਨੂੰ ਜਾਣ ਨਾ ਦਿਆਂ, ਏਦਾਂ ਦੀ ਸੋਚ ਹੁਣ ਇਹਨਾਂ ਸਿੰਘਾਂ ਦੇ ਦਿਲਾਂ ਵਿੱਚ ਚੱਲਣ ਲੱਗੀ।
ਸੁਣੋ ਸੋ ਉਸ ਰੋਸ ਕਹਾਣੀ,
ਸਿੰਘਾਂ ਦੇ ਮਨਾਂ ਦੇ ਰੋਸ ਦੀ ਕਹਾਣੀ ਸੁਣੋ ਕਿ ਜਿਵੇਂ ਉਹਨਾਂ ਨੇ ਮਨ ਚ ਪਛਤਾਵਾ ਕੀਤਾ।
ਜਿਮ ਸਿੰਘਨ ਫਿਰ ਕਰੀ ਮਰਦਾਨੇ,
ਜਿਵੇਂ ਦੁਬਾਰਾ ਸਿੰਘਾਂ ਨੇ ਫਿਰ ਮਰਦਾਊ ਪਾਣਾ ਧਾਰਨ ਕੀਤਾ, ਦੁਬਾਰਾ ਮਰਦਾਨਗੀ ਧਾਰਨ ਕੀਤੀ ਹਮਲਾ ਕਰਨ ਵਾਸਤੇ ਨਾ ਤੁਰਕਾਂ ਤੇ।
ਉਸ ਵੇਲੇ ਕੋ ਸਿੰਘ ਪਛਤਾਏ,
ਉਹ ਜਿਹੜਾ ਵੇਲਾ ਸੀ ਜਦੋਂ ਇਕਦਮ ਹਨੇਰੀ ਚੱਲ ਪਈ ਸੀ, ਮੀਂਹ ਪੈਣ ਲੱਗ ਪਿਆ ਸੀ ਤੇ ਸਿੰਘ ਤੁਰਕਾਂ ਦਾ ਘੇਰਾ ਚੀਰ ਕੇ ਨਿਕਲੇ ਸਨ, ਉਹ ਵੇਲੇ ਨੂੰ ਹੁਣ ਸਿੰਘ ਪਛਤਾਉਣ ਲੱਗੇ ਵੀ ਬੜਾ ਵਧੀਆ ਵੇਲਾ ਸੀ। ਉਦੋਂ ਤੁਰਕਾਂ ਨੂੰ ਭਾਜੜ ਪਈ ਹੋਈ, ਜਿੰਨੇ ਮਰਜ਼ੀਆਂ ਨੂੰ ਮਾਰ ਦਿੰਦੇ, ਭਜਦਿਆਂ ਹੋਇਆਂ ਨੂੰ ਜਿੰਨਿਆਂ ਨੂੰ ਮਰਜ਼ੀ ਵੱਢ ਦਿੰਦੇ, ਕੱਟ ਦਿੰਦੇ, ਕਿ ਪਰ ਉਹ ਵੇਲਾ ਸਾਡੇ ਕੋਲ ਖੁੰਝ ਗਿਆ। ਏਦਾਂ ਸਿੰਘ ਆਪਣੇ ਮਨ ਹੀ ਮਨ ਪਛਤਾਵਾ ਕਰਦੇ ਨੇ।
ਬਰਸੈ ਮੈਂ ਉਹ ਪੌਣ ਲਗਾਏ,
ਕਹਿੰਦੇ ਵੇਖੋ ਪਰਮਾਤਮਾ ਨੇ ਵੀ ਸਾਡੀ ਕਿੰਨੀ ਮਦਦ ਕੀਤੀ ਸੀ। ਉਸ ਵੇਲੇ ਇਕਦਮ ਮੀਂਹ ਵਰਸਣ ਲੱਗ ਪਿਆ, ਉਧਰੋਂ ਹਨੇਰੀ ਚੱਲ ਪਈ, ਇਕਦਮ ਤੇਜ ਆਂਧੀ ਤੂਫਾਨ ਚੱਲ ਪਿਆ ਸੀ।
ਜੋ ਹਮ ਉਨਕੀ ਗੈ ਲੈ ਜਾਏ, ਮਾਰ ਲੈ ਹਮ ਉਨਕੋ ਥਾਏ।
ਜੇ ਅਸੀਂ ਉਹਨਾਂ ਤੁਰਕਾਂ ਦੇ ਦੌੜਦਿਆਂ ਦੇ ਪਿੱਛੇ ਭੱਜਦੇ ਭੱਜਦੇ ਉਹਨਾਂ ਦੇ ਡੇਰਿਆਂ ਤੱਕ ਜਾ ਪਹੁੰਚਦੇ ਜਿੱਥੇ ਉਹਨਾਂ ਦੇ ਡੇਰੇ ਸਨ, ਤੇ ਆਪਾਂ ਉਹਨਾਂ ਨੂੰ ਉੱਥੇ ਉਹਨਾਂ ਦੇ ਡੇਰਿਆਂ ਵਿੱਚ ਉਹਨਾਂ ਦੇ ਘਰ ਵੜ ਕੇ ਮਾਰਨਾ ਸੀ, ਉਹਨਾਂ ਦੇ ਡੇਰੇ ਵਿੱਚ ਪਹੁੰਚ ਕੇ ਉਹਨਾਂ ਨੂੰ ਖਤਮ ਕਰ ਦੇਣਾ ਸੀ।
ਸਿੰਘ ਕਹਾਵਤ ਹਮਿਆਤ ਸੂਰੇ,
ਅਸੀਂ ਆਪਣੇ ਆਪ ਨੂੰ ਸੂਰਮੇ ਸਿੰਘ ਕਹਾਉਂਦੇ ਆ, ਕਹਾਉਂਦੇ ਆ ਵੀ ਅਸੀਂ ਬੜੇ ਸੂਰਮੇ ਬਹਾਦਰ ਸਿੰਘ ਹਾਂ।
ਸਿਰ ਆਏ ਬਣੀ ਨਾ ਕਰਤ ਕਸੂਰੇ,
ਜਦੋਂ ਸਾਡੀ ਸਿਰ ਦੇ ਉੱਤੇ ਆ ਬਣੇ, ਫਿਰ ਉਸ ਵੇਲੇ ਅਸੀਂ ਫਿਰ ਕਿਸੇ ਦਾ ਲਿਹਾਜ਼ ਨਹੀਂ ਕਰਦੇ, ਉਸ ਵੇਲੇ ਆਪਣੀ ਸੂਰਮਤਾਈ ਪਾਲਦੇ ਆ। ਪਤਾ ਨਹੀਂ ਅੱਜ ਕੀ ਹੋ ਗਿਆ, ਅੱਜ ਅਸੀਂ ਸੂਰਮਤਾਈ ਕਿਉਂ ਨਾ ਪਾਲੀ, ਉਹਨਾਂ ਤੁਰਕਾਂ ਨੂੰ ਭਜਦਿਆਂ ਹੋਇਆਂ ਨੂੰ ਕਿਉਂ ਨਾ ਮਾਰਿਆ?
ਐਸ ਪੰਥ ਤੈ ਸੋਚਿਓ ਕਰੈ।
ਇਹ ਤਾਂ ਸਾਰੇ ਸਿੰਘ ਨਾਲੇ ਗੱਲਾਂ ਕਰਦੇ ਨਾਲੇ ਸੋਚਦੇ ਨੇ, ਕਹਿੰਦੇ ਬੜਾ ਵਧੀਆ ਸਮਾਂ ਸੀ ਤੁਰਕਾਂ ਨੂੰ ਸਵਾਦ ਚਖਾਉਣ ਦਾ, ਸਮਾਂ ਖੁੰਝ ਗਿਆ, ਹੱਥੋਂ ਸਮਾਂ ਨਿਕਲ ਗਿਆ।
ਤੋ ਤੁਰਤ ਤੈ ਹੋਰ ਸਿੰਘ ਚਰੇ।
ਇਹਨੇ ਨੂੰ ਖਾਲਸਾ ਜੀ ਹੋਰ ਸਿੰਘ ਆ ਰਲੇ ਇਹਨਾਂ ਦੇ ਨਾਲ, ਜਿਹੜਾ ਦੂਜਾ ਜਥਾ ਸੀ ਨਾ ਸਿੰਘਾਂ ਦਾ, ਉਹ ਜਿਹੜਾ ਜਥਾ ਭਗਵੰਤੇ ਖੱਤਰੀ ਦੀ ਹਵੇਲੀ ਚ ਨਿਕਲ ਕੇ ਗਿਆ ਸੀ, ਉਸ ਜਥੇ ਨਾਲ ਇੱਕ ਜਥਾ ਹੋਰ ਸਿੰਘਾਂ ਦਾ ਆ ਰਲਿਆ।
ਉਤੀ ਖਾਲਸੇ ਕੀ ਐ ਬਾਣ।
ਖਾਲਸਾ ਜੀ ਇਹ ਖਾਲਸੇ ਦੀ ਬਾਣ ਰਹੀ ਹੈ, ਇਹ ਇਸੇ ਕਰਕੇ ਇਸ ਪੰਥ ਦਾ ਵਾਧਾ ਹੈ, ਖਾਲਸੇ ਦਾ
ਮਰੇ,
ਖਾਲਸੇ ਦਾ ਪ੍ਰਤਾਪ ਹੈ, ਪੰਥ ਦੀ ਇਹ ਬਾਣ ਹੈ।
ਮਰੇ ਦੱਸ ਰਹਿ ਬੀਸ ਸੁਆਨ।
ਆਖੋ ਸਤਨਾਮ ਸ੍ਰੀ। ਕਹਿੰਦੇ ਪੰਥ ਦਾ ਵਾਧਾ ਇਸ ਕਰਕੇ ਹੈ ਕਿ ਜੇ ਕਿਤੇ ਦਸ ਸਿੰਘ ਸ਼ਹੀਦ ਹੋ ਵੀ ਜਾਂਦੇ ਸੀ ਨਾ ਲੜਦਿਆਂ, ਤੇ ਪਤਾ ਨੀ ਪਰਮੇਸ਼ਰ ਵੱਲੋਂ ਦਸਾਂ ਦੀ ਥਾਂ ਤੇ ਵੀ ਹੋਰ ਆਣ ਖਲੋਂਦੇ ਸਨ। ਇਹ ਸੀ ਪੰਥ ਦੀ ਕਲਾ, ਕਲਗੀਆਂ ਵਾਲੇ ਪਾਤਸ਼ਾਹ ਦੇ ਪੰਥ ਦੀ ਸ਼ਹੀਦੀ ਫੌਜ, ਜਿਹਨੇ ਕਹਿੰਦੇ ਦਸ ਸ਼ਹੀਦ ਹੁੰਦੇ ਸੀ, ਵੀਹ ਹੋਰ ਆੜ ਕੇ ਖਲੋ ਜਾਂਦੇ, ਵੀਹ ਮਰਦੇ, ਚਾਲੀ ਆ ਖਲੋਂਦੇ ਸਨ। ਇਹੋ ਜੀ ਕਲਾ ਸੀ ਪੰਥ ਦੀ। ਹੁਣ ਜਿੰਨੇ ਸ਼ਹੀਦ ਹੋਏ ਉਹਦੇ ਨਾਲ ਦੁੱਗਣੇ ਤਿੱਗਣੇ ਸਿੰਘ ਹੋਰ ਆ ਕੇ ਨਾਲ ਰਲ ਗਏ।
ਔਰ ਪੰਥ ਸੁਣੀ ਬੰਦੂਕਨ ਆਵਾਜ਼।
ਹੋਰ ਜਿਹੜੇ ਸਿੰਘ ਸਨ ਆਲੇ ਦੁਆਲੇ ਜਿਹੜੇ ਜਥੇ ਫਿਰਦੇ ਸੀ ਸਿੰਘਾਂ ਦੇ, ਉਹਨਾਂ ਨੇ ਜਦੋਂ ਪਹਿਲਾਂ ਠਾ ਠਾਈ ਦੀ ਆਵਾਜ਼ ਸੁਣੀ, ਜਦੋਂ ਗੋਲੀਆਂ ਚੱਲੀਆਂ ਸੀ ਭਗਵੰਤੇ ਖੱਤਰੀ ਦੀ ਹਵੇਲੀ ਵਿੱਚ, ਜਦੋਂ ਉਹਨਾਂ ਨੇ ਗੋਲੀਆਂ ਦੀ ਆਵਾਜ਼ ਸਿੰਘਾਂ ਨੇ ਸੁਣੀ, ਉਹਨਾਂ ਆਖਿਆ ਸਾਡੇ ਸਾਥੀਆਂ ਤੇ ਭੀੜ ਬਣ ਗਈ ਹੈ। ਉਹ ਸੁਣ ਸੁਣ ਕੇ ਉਹਨਾਂ ਸਿੰਘਾਂ ਦੀ ਮਦਦ ਵਾਸਤੇ ਸਾਰੇ ਸਿੰਘ ਉੱਥੇ ਆਣ ਕੇ ਇਕੱਠੇ ਹੋਣ ਲੱਗ ਪਏ।
ਸੋ ਜਿਮ ਤਿਮ ਭਾਜ
ਭੱਜ ਭੱਜ ਕੇ ਉਹ ਸਿੰਘ ਆ ਕੇ ਉਹਨਾਂ ਨਾਲ ਰਲਣ ਲੱਗ ਪਏ। ਇਹ ਨਹੀਂ ਸੀ ਵੀ ਗੋਲੀ ਚੱਲਦੀ ਆ ਵੀ ਆਪਾਂ ਨੀ ਜਾਣਾ ਉੱਥੇ ਮਾਰੇ ਜਾਵਾਂਗੇ, ਏਦਾਂ ਦੇ ਅੱਜ ਵਰਗੇ ਸਿੰਘ ਨਹੀਂ ਸਨ ਉਹ ਵੀ ਗੋਲੀ ਚੱਲਦੀ ਆ ਉੱਥੇ ਜੇ ਅਸੀਂ ਗਏ ਤੇ ਅਸੀਂ ਵੀ ਮਾਰੇ ਜਾਵਾਂਗੇ। ਉਦੋਂ ਸਿੰਘਾਂ ਨੇ ਜਦੋਂ ਗੋਲੀਆਂ ਦੀ ਆਵਾਜ਼ ਸੁਣੀ, ਉਹਨਾਂ ਆਖਿਆ ਵੀ ਸਾਡੇ ਸਾਥੀਆਂ ਤੇ ਗੋਲੀਆਂ ਚੱਲਦੀਆਂ, ਭੱਜ ਕੇ ਚੱਲੀਏ, ਉਹਨਾਂ ਦੀ ਮਦਦ ਵਾਸਤੇ ਉੱਥੇ ਹਾਜ਼ਰ ਹੋਈਏ। ਏਦਾਂ ਦੀ ਸੋਚ ਲੈ ਕੇ ਉਹ ਅਨੇਕਾਂ ਸਿੰਘ ਉੱਥੇ ਆ ਪਹੁੰਚੇ।
ਸਿੰਘ ਹਜ਼ਾਰ ਕੋ ਤੇ ਥਾਂ ਪਇਓ।
ਕਹਿੰਦੇ ਵੇਖਦਿਆਂ ਵੇਖਦਿਆਂ ਤਕਰੀਬਨ 1000 ਸਿੰਘ ਇਕੱਠਾ ਹੋ ਗਿਆ। ਇਸੇ ਕਰਕੇ ਪੰਥ ਨੂੰ ਸੁੰਮੇ ਵਾਣੀ ਨਦੀ ਕਹਿੰਦੇ ਨੇ। ਕਹਿੰਦੇ ਪੰਥ ਇਹੋ ਜਿਹਾ ਸੁੰਮੇ ਵਾਣੀ ਨਦੀ, ਜਿਹੜੀ ਇੱਕ ਤੇ ਹੁੰਦੀ ਹੈ ਬਰਸਾਤੀ ਨਦੀ, ਜਦੋਂ ਮੀਂਹ ਆਉਂਦਾ ਉਦੋਂ ਹੀ ਵਗਦੀ ਹੈ। ਇੱਕ ਸੁੰਮੇ ਵਾਣੀ ਨਦੀ ਹੁੰਦੀ, ਸੋਮਾ ਫੁੱਟਦਾ ਉਹ ਵਗਦੀ ਰਹਿੰਦੀ ਹੈ, ਜਿੰਨਾ ਪਾਣੀ ਅੱਗੇ ਚਲਾ ਜਾਂਦਾ ਉਹਨਾਂ ਹੋਰ ਪਿੱਛੇ ਆਈ ਜਾਂਦਾ। ਖਾਲਸਾ ਸੁੰਮੇ ਵਾਣੀ ਨਦੀ ਹੈ। ਵੇਖਦਿਆਂ ਵੇਖਦਿਆਂ ਹੀ 1000 ਸਿੰਘ ਇੱਥੇ ਆਣ ਕੇ ਇਕੱਠਾ ਹੋ ਗਿਆ। ਚਾਰੇ ਜਥੇ ਆ ਗਏ, ਹੋਰ ਵੀ ਕਈ ਸਿੰਘ ਇੱਥੇ ਆਣ ਕੇ ਇਕੱਠੇ ਹੋ ਗਏ।
ਤਾਂ ਸਿੰਘਨ ਮਨ ਉਦਮ ਆਇਓ।
ਜਦੋਂ 1000 ਸਿੰਘ ਇਕੱਠਾ ਹੋ ਗਿਆ ਤੇ ਸਿੰਘਾਂ ਦਾ ਹੌਸਲਾ ਵੱਧ ਗਿਆ, ਸਿੰਘਾਂ ਨੇ ਉਦਮ ਕੀਤਾ, ਫਿਰ ਪੁਰਸ਼ਾਰਥ ਕੀਤਾ।
ਦੋਹੇਰਾ ਤਾਏ ਸਿੰਘ ਇੱਕ ਆ ਕਯੋ ਓਏ ਵੜਨੇ ਨਾਏ ਲਾਹੌਰ।
ਜਸੂਸ ਤੇ ਸਿੰਘਾਂ ਦੇ ਵੀ ਫਿਰਦੇ ਸੀ, ਖਬਰਾਂ ਲੈਂਦੇ ਸੀ ਤੁਰਕਾਂ ਦੀਆਂ। ਇਹਨੇ ਨੂੰ ਇੱਕ ਸਿੰਘ ਜਸੂਸ ਜਿਹੜਾ ਸੀ ਉਹ ਆ ਪਹੁੰਚਿਆ, ਉਹਨੇ ਸਾਰੇ ਪੰਥ ਨੂੰ ਆਖਿਆ ਖਾਲਸਾ ਜੀ ਤੁਰਕ ਜਿਹੜੇ ਇੱਥੋਂ ਭੱਜ ਕੇ ਗਏ ਨੇ ਉਹ ਲਾਹੌਰ ਨਹੀਂ ਵੜੇ, ਉਹਨਾਂ ਨੇ ਭੀਲੋਵਾਲ ਦੇ ਕੋਲ ਡੇਰਾ ਕੀਤਾ ਹੋਇਆ।
ਕਹਿ ਪਰੈ ਫਿਰ ਸਿੰਘਨ ਪਰ ਦੂਰੋਂ ਕਰਕੇ ਤੋੜ।
ਇਹ ਕਹਿੰਦੇ ਨੇ ਕਿ ਹੁਣ ਇੱਕ ਵਾਰੀ ਜਿਹੜੇ ਹੋਰ ਸਿੰਘ ਬਾਕੀ ਬਚਦੇ ਨੇ ਉਹਨਾਂ ਤੇ ਧੌੜ ਕਰਕੇ, ਹਮਲਾ ਕਰਕੇ, ਧਾਵਾ ਕਰਕੇ, ਮਾਰ ਕੇ, ਮੁਕਾ ਕੇ ਹੀ ਲਾਹੌਰ ਵੜਾਂਗੇ।
ਸੁਣਤ ਖਾਲਸਾ ਆਇਓ ਰੋਸ।
ਖਾਲਸੇ ਨੇ ਸੁਣਿਆ ਵੀ ਤੁਰਕ ਉੱਥੇ ਖੜੇ ਨੇ, ਹਾਲੇ ਲਾਹੌਰ ਵੜੇ ਨਹੀਂ, ਭੀਲੋਵਾਲ ਬਾਹਰ ਹੀ ਉਹਨਾਂ ਨੇ ਕਿਲੇ ਦੇ ਵਿੱਚ ਡੇਰਾ ਕੀਤਾ ਹੋਇਆ। ਇਹ ਸੁਣਦਿਆਂ ਸਿੰਘਾਂ ਨੂੰ ਰੋਸ ਚੜ ਗਿਆ, ਵੀਰ ਰਸ ਜਾਗ ਪਿਆ ਸਿੰਘਾਂ ਦੇ ਅੰਦਰ।
ਜਨ ਚਖਮਕ ਲੱਗਿਓ ਕੁੰਡੋ ਜੋਸ਼।
ਮਾਨੋ ਜਿਵੇਂ ਚਮਕਦਾਰ ਪੱਥਰ ਹੁੰਦਾ ਨਾ, ਜਿਸ ਦੀ ਰਗੜ ਦੇ ਨਾਲ ਅੱਗ ਦਾ ਬਲ, ਅੱਗ ਦਾ ਅੱਗ ਪੈਦਾ ਹੋ ਜਾਂਦੀ ਹੈ, ਉਹ ਚਮਕਦਾਰ ਪੱਥਰ ਉਹਨਾਂ ਨੂੰ ਰਗੜੋ ਨਾ, ਉਹਦੇ ਚੋਂ ਅੱਗ ਨਿਕਲਦੀ ਹੈ। ਏਦਾਂ ਇੱਕ ਵਾਰੀ ਸੁਣਦਿਆਂ ਸਾਰ ਸਿੰਘਾਂ ਅੰਦਰ ਵੀਰ ਰਸ ਪੈਦਾ ਹੋਇਆ।
ਕਯੋ ਸਿੰਘਣ ਅਬ ਕਰੋ ਤਿਆਰੇ, ਆਪ ਮਰੋ ਜਾਂ ਉਨ ਲਿਓ ਮਾਰੇ।
ਸਿੰਘ ਆਪਸ ਵਿੱਚ ਬਚਨ ਕਰਨ ਲੱਗੇ, ਕਹਿੰਦੇ ਖਾਲਸਾ ਜੀ ਹੁਣ ਤਿਆਰੀਆਂ ਕਰ ਲਓ, ਕਮਰ ਕੱਸੇ ਕਰ ਲਓ, ਕਿਉਂਕਿ ਉਹ ਤੁਰਕ ਇਹ ਕਹਿੰਦੇ ਜਾ ਰਹੇ ਨੇ ਅਸੀਂ ਖਾਲਸੇ ਨੂੰ ਭਜਾ ਦਿੱਤਾ, ਅਸੀਂ ਖਾਲਸੇ ਨੂੰ ਭਜਾ ਕੇ ਜਿੱਤ ਕੇ ਲਾਹੌਰ ਚੱਲੇ ਆ। ਖਾਲਸਾ ਜੀ ਹੁਣ ਤਿਆਰੀਆਂ ਕਰ ਲਓ, ਕਮਰ ਕੱਸੇ ਕਰ ਲਓ, ਜਾਂ ਉਹਨਾਂ ਨੂੰ ਮਾਰ ਦਿਓ ਤੇ ਜਾਂ ਫਿਰ ਆਪ ਮਰ ਮੁੱਕ ਜਾਓ।
ਬੰਦ ਕਮਰ ਸਭ ਹੀ ਉੱਠ ਧਾਏ।
ਸੁਣਦਿਆਂ ਕਿਸੇ ਨੇ ਇਹ ਨਹੀਂ ਆਖਿਆ ਛੱਡੋ ਪਰੇ ਰਹਿਣ ਦਿਓ, ਕਿਸੇ ਨੇ ਇਹ ਨਹੀਂ ਆਖਿਆ। ਇਹ ਸੁਣਦਿਆਂ ਲਾਲੀਆਂ ਚੜ੍ਹ ਗਈਆਂ ਸਿੰਘਾਂ ਦੇ ਚਿਹਰਿਆਂ ਤੇ, ਤਿਆਰ ਬਰ ਤਿਆਰ ਹੋ ਗਏ, ਕਮਰ ਕੱਸੇ ਕਰਨ ਕੇ ਤਿਆਰ ਬਰ ਤਿਆਰ ਹੋ ਖਲੋਤੇ।
ਨੈ ਚਈਅਤ ਤੇ ਘੋੜੇ ਪਿੜਾਏ।
ਹੁਣ ਸਿੰਘਾਂ ਕੋਲ ਬਹੁਤਿਆਂ ਕੋਲ ਘੋੜੇ ਕੋਈ ਨਹੀਂ ਸੀ, ਪੈਦਲ ਹੀ ਸਨ। ਘੋੜਾ ਤੇ ਕਿਸੇ ਟਾਵੇਂ ਟਾਵੇਂ ਸਿੰਘ ਕੋਲ ਹੀ ਹੁੰਦਾ ਸੀ, ਪੈਦਲ ਹੀ ਸਨ। ਕਹਿੰਦੇ ਘੋੜੇ ਕੋਈ ਨੀ ਸਿੰਘਾਂ ਕੋਲ।
ਨੈ ਚਈਅਤ ਥੋ ਕਿਸੇ ਬੋਝੈ ਚੁਕਾਏ।
ਨਾ ਹੀ ਕਿਸੇ ਨੇ ਕੋਈ ਭਾਰ ਚੁੱਕਿਆ ਹੋਇਆ ਸੀ, ਵੀ ਕਿ ਕੋਈ ਵਸਤੂ ਦਾ ਭਾਰ ਚੁੱਕਿਆ ਹੋਵੇ। ਤੇੜ ਇੱਕ ਕਛਹਿਰਾ ਹੁੰਦਾ ਸੀ, ਸਿਰ ਤੇ ਦਮਾਲਾ ਤੇ ਗਾਤਰੇ, ਕਮਰ ਕੱਸੇ ਤੇਗ, ਆਪਣਾ ਸ਼ਸਤਰ, ਇਹਦੇ ਤੋਂ ਵੱਧ ਕੋਈ ਵਜਨ ਨਹੀਂ ਸੀ ਹੁੰਦਾ ਕਿਸੇ ਸਿੰਘ ਕੋਲ।
ਧਿਆਏ ਗੁਰ ਗੋਬਿੰਦ ਸਿੰਘ ਲੜਨੇ ਆਏ।
ਧਿਆਇਆ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੂੰ, ਸੋਧਿਆ ਅਰਦਾਸਾ, ਬਾਜਾਂ ਵਾਲੇ ਚੋਜੀ ਪ੍ਰੀਤਮ, ਆਪ ਦਾ ਪੰਥ ਚੜਾਈ ਕਰਨ ਲੱਗਾ, ਰੱਖਿਆ ਕਰਿਆ ਜੇ, ਆਪਣੇ ਪੰਥ ਦੀ ਸਹਾਇਤਾ ਕਰਿਆ ਜੇ, ਇਹ ਅਰਦਾਸਾ ਕਰਕੇ ਸਿੰਘਾਂ ਨੇ ਹੱਲਾ ਬੋਲਿਆ ਹੈ।
ਘੋੜੇ ਜਿਸ ਆਪ ਸਿੰਘ ਦੌੜੇ।
ਅਰਦਾਸਾ ਜੀ, ਸਿੰਘ ਇੰਨੇ ਫਰਤੂਲੇ ਸੀ ਵੀ ਘੋੜਿਆਂ ਜਿੰਨਾ ਤੇ ਸਿੰਘ ਆਪ ਹੀ ਦੌੜ ਲੈਂਦੇ ਸੀ, ਜਿੰਨੇ ਘੋੜੇ ਦੌੜਦੇ ਸੀ ਨਾ, ਘੋੜਿਆਂ ਜਿੰਨੀ ਦੌੜ ਤਾਂ ਸਿੰਘ ਉਹ ਆਪ ਹੀ ਦੌੜ ਲੈਂਦੇ ਸਨ, ਇੰਨੀ ਤੇਜ਼ੀ ਦੇ ਨਾਲ ਦੌੜੇ। ਕਹਿੰਦੇ ਘੋੜੇ ਵੀ ਸ਼ਾਇਦ ਨਾ ਬਰਾਬਰ ਦੌੜ ਸਕਣ।
ਨੈ ਅਟਕੇ ਕਿਤ ਉੱਚ ਨੀਚ ਸੌੜੇ।
ਘੋੜੇ ਤਾਂ ਵੇਖ ਕੇ ਕਿਤੇ ਅਟਕ ਵੀ ਜਾਂਦੇ ਨੇ, ਕਿਤੇ ਰੁਕ ਵੀ ਜਾਂਦੇ ਨੇ। ਸਿੰਘਾਂ ਨੇ ਨੀਵਾਂ ਉੱਚਾ ਥਾਂ ਕੁਝ ਵੇਖ ਕੇ ਨਹੀਂ ਅਟਕੇ, ਘੋੜਿਆਂ ਜਿੰਨੀ ਦੌੜ ਆਪ ਹੀ ਸਿੰਘਾਂ ਨੇ ਲਾ ਦਿੱਤੀ।
ਪੇਟ ਪੇਟ ਟਿਕ ਟੁਗੇ ਲਾਹੌਰ।
ਜੰਗਲ ਦੇ ਝੱਲਾਂ ਵੇਲਿਆਂ ਦੇ ਵਿੱਚੋਂ ਹੀ ਨਿਕਲਦਿਆਂ ਗੁਪਤ ਰਸਤੇ ਸਿੰਘ ਜਾਣਦੇ ਸਨ, ਉਹ ਜਿਹੜੇ ਗੁਪਤ ਰਾਹ ਸਨ ਉਹਨਾਂ ਵਿੱਚੋਂ ਨਿਕਲਦਿਆਂ ਨਿਕਲਦਿਆਂ ਸਿੰਘ ਆ ਪ੍ਰਗਟ ਹੋਏ ਲਾਹੌਰ ਦੇ ਨੇੜੇ, ਭੀਲੋਵਾਲ ਦੇ ਨੇੜੇ, ਲਾਹੌਰ ਦੇ ਕੋਲ ਆਣ ਪ੍ਰਗਟ ਹੋਏ।
ਜਾਏ ਲਖਿਓ ਉਨ ਫੌਜੈ ਤੌਰ।
ਇਹਨਾਂ ਨੇ ਫੌਜਾਂ ਦਾ ਤੌਰ ਵੇਖਿਆ ਕਿ ਫੌਜ ਉਤਰੀ ਹੋਈ ਹੈ ਤੁਰਕਾਂ ਦੀ, 1000 ਤੇ ਉਹ ਦਿੱਲੀ ਤੋਂ ਆਏ ਉਹ ਸਨ, ਬਾਕੀ ਜਿਹੜੀ ਵਿਵਾਸ਼ਤੀ ਫੌਜ ਸੀ, ਜਿਹੜੀ ਹੈਦਰੀ ਝੰਡੇ ਦੇ ਨਾਂ ਤੇ ਇਕੱਠੀ ਕੀਤੀ ਤਾਜ਼ੀ ਭਰਤੀ ਕੀਤੀ ਫੌਜ ਸੀ, ਉਹਨਾਂ ਦਾ ਵੀ ਡੇਰਾ ਕੀਤਾ ਹੋਇਆ ਸਿੰਘਾਂ ਨੇ ਵੇਖਿਆ।
ਅੱਗੇ ਸੁਣੋ ਤੁਰਕਨ ਕੀ ਗੱਲ, ਓਏ ਬੀ ਜਾਤ ਤੇ ਲਾਹੌਰ ਵੱਲ।
ਹੁਣ ਉਹਨਾਂ ਤੁਰਕਾਂ ਦੀ ਗੱਲ ਸੁਣੋ, ਸਿੰਘ ਉਧਰੋਂ ਲਾਹੌਰ ਵਾਲੇ ਪਾਸੇ ਹੀ ਆਏ, ਇਧਰ ਤੁਰਕ ਵੀ ਜਿਹੜੇ ਸਨ ਲਾਹੌਰ ਵਾਲੇ ਪਾਸੇ ਨੂੰ ਵਧਦੇ ਜਾ ਰਹੇ ਸਨ।
ਢੋਲ ਨਗਾਰੇ ਸ਼ਦੀਆਂ ਵਜਾਵੇ।
ਬੜੇ ਖੁਸ਼ ਹੋਏ, ਢੋਲ ਵਜਾਉਂਦੇ ਜਾਣ, ਸ਼ਹਿਨਾਈਆਂ ਵਜਾਉਂਦੇ ਜਾਣ, ਨਗਾਰੇ ਵਜਾਉਂਦੇ ਜਾਣ, ਨਫੀਰੀਆਂ ਵਜਾਉਂਦੇ ਜਾਣ ਕਿ ਅਸੀਂ ਤਾਂ ਜਿੱਤ ਕੇ ਚੱਲਿਆ, ਪੰਥ ਨੂੰ ਭਜਾ ਦਿੱਤਾ, ਖਾਲਸੇ ਨੂੰ ਭਜਾ ਦਿੱਤਾ, ਖਾਲਸੇ ਨੂੰ ਭਜਾ ਕੇ ਅਸੀਂ ਚੱਲੇ ਆ, ਏਦਾਂ ਖੁਸ਼ੀਆਂ ਮਨਾਉਂਦੇ ਜਾ ਰਹੇ ਸਨ।
ਤੋਪ ਜੰਬੂਰਨ ਛਲਕ ਚਲਾਵੇ।
ਤੋਪਾਂ ਤੇ ਜੰਬੂਰਾਂ ਦੀਆਂ ਛਲਕਾਂ ਚਲਾਉਂਦੇ ਹਵਾਈ ਫੈਰ ਕਰਦੇ ਨੇ।
ਦੋਹੇਰਾ ਦਿਨ ਆਛੋ ਕਰ ਵਰਨ ਪੁੱਛ ਕਿਉਂ ਭੀਲੋਵਾਲ ਮੁਕਾਮ।
ਇਹਨਾਂ ਨੇ ਮੁਲਾਣਿਆਂ ਦੇ ਕੋਲੋਂ ਚੰਗਾ ਦਿਨ ਪੁੱਛਿਆ ਹੋਇਆ ਵੀ ਕਿਹੜੇ ਦਿਨ ਅਸੀਂ ਆਪਣੇ ਸ਼ਹਿਰ ਚ ਪ੍ਰਵੇਸ਼ ਕਰੀਏ, ਤੇ ਉਸ ਦਿਨ ਪ੍ਰਵੇਸ਼ ਕਰਨ ਤੋਂ ਪਹਿਲਾਂ ਇਹਨਾਂ ਨੇ ਭੀਲੋਵਾਲ ਮੁਕਾਮ ਕੀਤਾ ਹੋਇਆ।
ਰਹੀ ਫੌਜ ਵਰ ਗੜ ਬਲੈ ਆਇਓ ਪਸੰਦ ਉਨ ਥਾਮ।
ਉਹ ਜਿਹੜੀ ਦਿੱਲੀਓਂ ਫੌਜ ਆਈ ਸੀ ਨਾ, ਉਹ 1000 ਸੂਰਮੇ ਜਿਹੜੇ ਆਏ ਸਨ ਮੁਹੱਬਤ ਖਾਂ ਦੀ ਅਗਵਾਈ ਤੇ, ਅਤੌਲੇ ਖਾਂ ਦੀ ਅਗਵਾਈ ਵਿਚ, ਉਹਨਾਂ ਨੇ ਉਥੇ ਭੀਲੋਵਾਲ ਇੱਕ ਕਿਲਾ ਸੀ, ਉਹਦੇ ਚੰਗੀ ਜਗ੍ਹਾ ਸੀ, ਵਧੀਆ ਥਾਂ ਸੀ, ਉਹ ਵਧੀਆ ਥਾਂ ਜਾਣ ਕੇ ਉਹਨਾਂ ਨੇ ਉਥੇ ਮੁਕਾਮ ਡੇਰਾ ਕੀਤਾ ਹੋਇਆ।
ਮੌਤ ਉਹਨੇ ਕੇ ਟਿਗ ਆਏ ਇਮ ਉਨ ਲਾਗੀ ਢਿੱਲ।
ਮੌਤ ਨੇੜੇ ਆਈ ਹੋਈ ਸੀ, ਇਸੇ ਕਰਕੇ ਸ਼ਾਇਦ ਇਹਨਾਂ ਕੋਲੋਂ ਢਿੱਲ ਹੋ ਗਈ, ਜੇ ਲਾਹੌਰ ਚਲੇ ਜਾਂਦੇ ਤੇ ਬਚ ਜਾਂਦੇ, ਪਰ ਮੌਤ ਨੇ ਇਹਨਾਂ ਨੂੰ ਲਾਹੌਰ ਜਾਣ ਨਹੀਂ ਦਿੱਤਾ। ਸੋਚਦੇ ਹੀ ਰਹਿ ਗਏ ਵੀ ਚਲੋ ਚੰਗਾ ਦਿਨ ਆਏਗਾ ਤੇ ਫਿਰ ਜਾਵਾਂਗੇ, ਉਹਨਾਂ ਚਿਰ ਇੱਥੇ ਮੁਕਾਮ ਕਰਦੇ ਆ, ਕਿਹੜਾ ਸਾਡੇ ਪਿੱਛੇ ਕੋਈ ਆ ਚੱਲਿਆ। ਬੇਖੌਫ ਹੋਏ ਫਿਰਦੇ ਸਨ, ਡਰ ਹੋਏ ਫਿਰਦੇ ਸਨ।
ਪਰੇ ਅਚਾਨਕ ਸਿੰਘ ਤੈ ਜੈਸੇ ਆਕਾਸ਼ੋਂ ਇਲ।
ਨੀਲੇ ਬਾਣਿਆਂ ਵਾਲੇ, ਦੁਮਾਲਿਆਂ ਵਾਲੇ, ਚੱਕਰਾਂ ਵਾਲੇ, ਚੰਦ ਤੋੜਿਆਂ ਵਾਲੇ ਸਿੰਘ ਕਮਰ ਕੱਸੇ ਕਰਦੇ ਹੋਏ, ਸਤਿ ਸ੍ਰੀ ਅਕਾਲ ਕਰਦੇ ਆ ਗੱਜੇ, ਆ ਦਰਸ਼ਨ ਦਿੱਤੇ ਖਾਲਸੇ ਨੇ ਪ੍ਰਗਟ ਹੋ ਕੇ ਤੁਰਕਾਂ ਦੇ ਉੱਤੇ। ਕਹਿੰਦੇ ਏਦਾਂ ਹਮਲਾ ਕੀਤਾ ਜਿਵੇਂ ਬਾਜ ਹਮਲਾ ਬੋਲਦਾ ਆਪਣੇ ਸ਼ਿਕਾਰ ਤੇ।
ਚੋਪੇ ਦੌੜ ਉਹਨੇ ਸਿੰਘ ਡੇਰੇ ਵੜੇ,
ਕਹਿੰਦੇ ਦੌੜ ਕੇ ਸਿੰਘਾਂ ਨੇ ਜਿੱਥੇ ਡੇਰਾ ਕੀਤਾ ਹੋਇਆ ਸੀ ਤੁਰਕਾਂ ਨੂੰ ਉਹਨਾਂ ਦੇ ਡੇਰੇ ਵਿੱਚ ਆ ਵੜੇ ਹਨ।
ਸੋ ਭੱਜ ਚੱਲੇ ਨਾ ਤੈ ਤੁਰਕ ਅੜੇ,
ਹੁਣ ਤੁਰਕ ਉੱਥੇ ਕਿੱਥੇ ਅੜਨ ਜੋਗੇ ਸੀ, ਉਹ ਤਾਂ ਬੇਫੌ ਖੌਫ ਹੋ ਕੇ ਆਰਾਮ ਕਰੇ ਬੈਠੇ ਸਨ, ਕਿਸੇ ਨੇ ਕਿਰਪਾਨ ਕਿੱਲੀ ਤੇ ਟੰਗੀ ਹੋਈ ਸੀ ਤੇ ਆਰਾਮ ਦੇ ਨਾਲ ਟਹਿਲਦੇ ਫਿਰਦੇ ਸਨ, ਅਚਾਨਕ ਸਿੰਘਾਂ ਦਾ ਹਮਲਾ ਹੋ ਗਿਆ।
ਉੱਥੋਂ ਗਏ ਸ਼ਿਕਾਰ,
ਕਈ ਉੱਥੇ ਸ਼ਿਕਾਰ ਖੇਡਦੇ ਫਿਰਦੇ ਸਨ, ਬਾਹਰ ਨੂੰ ਸ਼ਿਕਾਰ ਖੇਡਣ ਗਏ ਹੋਏ ਸਨ।
ਕੋ ਗਏ ਕਿਤ ਪਿੰਡ ਮਜਾਰ,
ਕੋਈ ਲਾਗੇ ਪਿੰਡ ਸੀ ਭੀਲੋਵਾਲ, ਪਿੰਡ ਚ ਟਹਿਲਣ ਗਿਆ ਹੋਇਆ ਸੀ।
ਕੋ ਖੜੋ ਅਸਤੰਜੋ ਕਰਤ,
ਕੋਈ ਖਲੋਤਾ ਖਲੋਤਾ ਅਸਤੰਜੋ ਕਰ ਰਿਹਾ ਸੀ, ਯਾਨੀ ਕਿ ਮਿੱਟੀ ਦੇ ਢੇਲੇ ਨਾਲ ਆਪਣੇ ਸਰੀਰ ਦਾ ਅੰਗ ਸਾਫ ਕਰ ਰਹੇ ਸਨ।
ਕੋਈ ਨਿਵਾਜਾਂ ਚੁੱਕ ਚੁੱਕ ਪੜਤ,
ਕਈ ਬੈਠੇ ਨਮਾਜ਼ਾਂ ਪੜ ਰਹੇ ਸੀ, ਨਮਾਜ਼ ਬੈਠੇ ਗੋਡਿਆਂ ਦੇ ਉੱਤੇ ਖਲੋਤੇ ਬੈਠੇ ਪੜ ਰਹੇ ਸਨ।
ਤੋਪ ਜੰਬੂਰੇ ਕਿਤ ਪਏ ਰਹੇ, ਬੈਲ ਉੱਠ ਰਹੇ ਬਾਹਰ ਗਏ,
ਔਰ ਕਿਤੇ ਤੋਪਾਂ ਜਮੂਰਾਂ ਵੱਖਰੀਆਂ ਕਿਤੇ ਪਈਆਂ ਹੋਈਆਂ, ਉਹਨਾਂ ਨੂੰ ਚਲਾਉਣ ਵਾਲਾ ਕੋਈ ਨੀ ਲੱਗ ਗਏ, ਉਹ ਵੱਖਰੀਆਂ ਇੱਕ ਪਾਸੇ ਰੱਖੀਆਂ ਹੋਈਆਂ, ਬੈਲ ਊਠ ਜਿਹੜੇ ਸਨ ਉਹ ਬਾਹਰ ਫਿਰ ਰਹੇ ਸਨ, ਖੁੱਲੇ ਦੇ ਵਿੱਚ ਚੱਲ ਰਹੇ ਸਨ।
ਕਸੇ ਕਸਾਏ ਘੋੜੇ ਖੜੇ,
ਜਿਹੜੇ ਘੋੜੇ ਸੀ ਉਹ ਕਸੇ ਕਸਾਏ ਖੜੇ ਹੋਏ, ਉਹਨਾਂ ਤੇ ਕਾਠੀਆਂ ਪਾਈਆਂ ਹੋਈਆਂ, ਤਾਰੂ ਪਾਏ ਹੋਏ, ਲਗਾਮਾਂ ਪਾਈਆਂ, ਘੋੜੇ ਜਿਹੜੇ ਉਹ ਖੜੇ ਕੀਤੇ ਹੋਏ ਸਨ।
ਤੁਰਤ ਸਿੰਘ ਵਰ ਉਨ ਪਰ ਚੜੇ,
ਇਹਨਾਂ ਨੇ ਆਖਿਆ ਖਾਲਸਾ ਜੀ ਵੇਖੋ ਕਲਗੀਆਂ ਵਾਲੇ ਨੇ ਘੋੜੇ ਭੇਜ ਦਿੱਤੇ ਸ਼ਿੰਗਾਰ ਕੇ, ਹੋ ਜਾਓ ਸਵਾਰ ਘੋੜਿਆਂ ਤੇ, ਮਾਰ ਮਾਰ ਛਾਲਾ ਪਲਾਕੀਆਂ, ਜਿੰਨੇ ਘੋੜੇ ਸੀ ਤੁਰਕਾਂ ਦੇ ਹੀ ਉਹਨਾਂ ਘੋੜਿਆਂ ਤੇ ਸਿੰਘ ਸਵਾਰ ਹੋ ਗਏ।
ਜਿਹੜੇ ਘੋੜੇ ਸਿੰਘ ਲੜਨੇ ਲੱਗੇ,
ਘੋੜਿਆਂ ਤੇ ਚੜ ਕੇ ਸਿੰਘ ਫਿਰ ਲੜਨ ਲੱਗੇ ਉਹਨਾਂ ਤੁਰਕਾਂ ਦੇ ਨਾਲ,
ਮਾਰੇ ਤੁਰਕ ਨੂੰ ਹੋਏ ਹੋਏ ਆਗੇ,
ਅੱਗੇ ਹੋ ਹੋ ਕੇ ਤੁਰਕਾਂ ਨੂੰ ਮਾਰਦੇ ਨੇ ਸਿੰਘ, ਜਿਹੜਾ ਸਾਹਮਣੇ ਆਉਂਦਾ ਉਹਨੂੰ ਕੱਟ ਸੁੱਟਦੇ ਨੇ।
ਤੁਰਕਨ ਟੋਲ ਦੇਖ ਕੇ ਮਾਰੇ,
ਟੋਲ ਟੋਲ ਕੇ ਲੱਭ ਲੱਭ ਕੇ ਤੁਰਕਾਂ ਨੂੰ ਮਾਰਦੇ ਹਨ।
ਦੀਨ ਮਜ਼ਬ ਕੋ ਜੁੱਧ ਵਿਚਾਰੇ,
ਕਹਿੰਦੇ ਜੇ ਤੁਹਾਡੇ ਦੀਨ ਮਜ਼ਬ ਦਾ ਜੰਗ ਹੈ ਤੇ ਸਾਡਾ ਵੀ ਧਰਮ ਦਾ ਜੰਗ ਹੈ, ਅਸੀਂ ਵੀ ਆਪਣੇ ਧਰਮ ਦੀ ਖਾਤਰ ਲੜ ਰਹੇ ਹਾਂ, ਆਪਣੇ ਧਰਮ ਨੂੰ ਬਚਾਉਣ ਵਾਸਤੇ ਲੜ ਰਹੇ ਹਾਂ।
ਇੱਕ ਤੇ ਦੋਏ ਤ੍ਰੈ ਕਰੇ ਸੁਚਾਰੇ,
ਸਿੰਘਾਂ ਨੇ ਵੱਢਦਿਆਂ ਵੱਢਦਿਆਂ ਤੁਰਕਾਂ ਨੂੰ ਇੱਕ ਤੋਂ ਦੋ, ਦੋਵਾਂ ਤੋਂ ਚਾਰ, ਚਾਰਾਂ ਤੋਂ ਛੇ ਕਰਕੇ ਵੱਢਣਾ ਸ਼ੁਰੂ ਕਰ ਦਿੱਤਾ।
ਹਿਮ ਕਰ ਸਿੰਘਨ ਕੀਏ ਅਖਾੜੇ,
ਇਸ ਤਰ੍ਹਾਂ ਸਿੰਘਾਂ ਨੇ ਚੰਗਾ ਭਾਰੀ ਅਖਾੜਾ ਰਚਿਆ। ਇੱਕ ਵਾਰੀ ਤਾਂ ਗਹਿ ਗੱਚ ਘਮਾਸਾਨ ਜੰਗ ਬਚਾ ਕੇ, ਅਚਨਚੇਤ ਜਦੋਂ ਹਮਲਾ ਹੋ ਗਿਆ ਸਿੰਘਾਂ ਦਾ, ਉਹਨਾਂ ਨੂੰ ਸੋਝ ਹੀ ਨਾ ਰਹੀ, ਕੋਈ ਨਮਾਜ਼ ਪੜ੍ਹ ਰਿਹਾ ਸੀ ਬੈਠਾ, ਉਹਨਾਂ ਨੇ ਵੇਖਿਆ ਹੋ ਕੀ ਗਿਆ, ਉਹਨਾਂ ਸੋਚਿਆ ਵੀ ਸ਼ਾਇਦ ਕਿਆਮਤ ਦਾ ਰੋਜ ਆ ਗਿਆ, ਵੀ ਇਹੀ ਹੁੰਦਾ ਕਿਆਮਤ ਦਾ ਰੋਜ ਜਿਹੜਾ ਮੁਸਲਮਾਨਾਂ ਚ ਦੱਸਿਆ ਜਾਂਦਾ। ਪਰ ਜਦੋਂ ਵੇਖਿਆ ਵੀ ਇਹ ਤਾਂ ਸਿੰਘ ਨੇ ਨੀਲਿਆਂ ਬਾਣਿਆਂ ਵਾਲੇ ਹਥਿਆਰਬੰਦ ਸ਼ਸਤਰਧਾਰੀ ਸੂਰਮੇ ਨੇ, ਲੰਮੇ ਲੰਮੇ ਉੱਚੇ ਉੱਚੇ ਦਮਾਲੇ ਬੱਧੇ ਹੋਏ, ਗੋਡਿਆਂ ਤੱਕ ਲੰਮੇ ਕਛਹਿਰੇ ਪਾਏ ਹੋਏ, ਤਿਆਰ ਬਰ ਤਿਆਰ ਪਿੰਡਿਆਂ ਦੇ ਉੱਤੇ ਕਈਆਂ ਦੇ ਕੱਪੜੇ ਵੀ ਕੋਈ ਨੀ, ਕਿਰਪਾਨਾਂ ਫੜੀਆਂ ਹੋਈਆਂ ਉਹ ਵੀ ਕਈਆਂ ਦੀਆਂ ਖੁੰਡੀਆਂ ਕਿਰਪਾਨਾਂ ਨੇ, ਉਹਨਾਂ ਨਾਲ ਹੀ ਵੱਢ ਵੱਢ ਕੇ ਸੁੱਟੀ ਜਾ ਰਹੇ ਨੇ।
ਦੋਹੇਰਾ ਉਨਕੀ ਮਦਦ ਕੋ ਤੋ ਨਿਕਸੇ ਗਰੋਂ ਪਠਾਨ,
ਜਿਹੜੇ ਕਿਲੇ ਦੇ ਅੰਦਰ ਸੀ ਨਾ ਪਠਾਨ, ਉਹ ਜਿਹੜੇ ਬਾਹਰ ਮਰ ਰਹੇ ਸੀ ਉਹਨਾਂ ਦੀ ਮਦਦ ਵਾਸਤੇ ਹੁਣ ਉਹ ਆਏ ਬਾਹਰ ਨਿਕਲ ਕੇ।
ਖਾਲਸੇ ਉਨਕੋ ਵੀ ਕੱਟਿਓ ਜੋ ਖੜ ਰਹੇ ਮੈਦਾਨ,
ਖਾਲਸੇ ਨੇ ਆਖਿਆ ਆ ਜੋ ਤੁਹਾਡੇ ਕੋਲ ਹਿਸਾਬ ਕਿਤਾਬ ਬਰਾਬਰ ਕਰਨਾ ਸੀ, ਤੁਸੀਂ ਕੀਤਾ ਸੀ ਹੱਲਾ ਨਾ ਭਗਵੰਤੇ ਖੱਤਰੀ ਦੀ ਹਵੇਲੀ ਦੇ ਉੱਤੇ ਸਾਡੇ ਤੇ, ਆ ਜਾਓ ਬਾਹਰ। ਆ ਗਏ ਉਹਨਾਂ ਨੂੰ ਵੀ ਕਹਿੰਦੇ ਵੱਢ ਵੱਢ ਕੇ ਮੈਦਾਨ ਦੇ ਵਿੱਚ ਟੁਕੜੇ ਕੀਤਾ ਹੈ।
ਜੋ ਪਈ ਹੋਤੋ ਤਰਾਵੜੀ ਕੋ ਨੱਕੀ ਰਾਜਪੂਤ,
ਖਾਲਸਾ ਜੀ ਜਿਹੜਾ ਤਰਾਵੜੀ ਦਾ ਰਹਿਣ ਵਾਲਾ ਤੌਲਾ ਖਾਂ ਨੱਕੀ ਰਾਜਪੂਤ ਆਪਣੇ ਆਪ ਨੂੰ ਸਦਾਉਂਦਾ ਸੀ,
ਉਹਨਿਓ ਭਇਓ ਕਸੂਤ,
ਜਦੋਂ ਵੇਖਿਆ ਵੀ ਇਹ ਕਸੂਤਾ ਕੰਮ ਆਣ ਬਣਿਆ, ਔਖਾ ਸਮਾਂ ਆਣ ਬਣਿਆ।
ਚੱਲ ਉੱਚੇ ਉਹਨੂੰ ਹੋਕੋ ਦਿਓ,
ਉਹਨੇ ਉੱਚਾ ਖਲੋ ਕੇ ਹੋਕਾ ਦਿੱਤਾ,
ਨੱਠ ਪਿੰਡ ਵੜੋ ਕੋ ਬਾਹਰ ਨਾ ਰਹੋ,
ਕਹਿੰਦਾ ਭੱਜ ਕੇ ਪਿੰਡ ਚ ਬਚ ਜੋ, ਕੋਈ ਬਾਹਰ ਨਾ ਰਹੋ, ਹੁਣ ਜਿਹੜਾ ਬਾਹਰ ਰਹੇਗਾ ਮਾਰਿਆ ਜਾਏਗਾ। ਉਹਨੇ ਉੱਚੀ ਆਵਾਜ਼ ਚ ਹੋਕਾ ਦਿੱਤਾ ਵੀ ਪਿੰਡ ਚ ਨੱਠ ਕੇ ਬਚ ਜਾਓ,
ਬਚੇ ਸੋ ਜੋ ਵੜੋ ਪਿੰਡ ਮੱਧ,
ਜਿਹੜੇ ਬਚ ਗਏ ਉਹ ਪਿੰਡ ਦੇ ਵਿੱਚ ਵੜ ਕੇ ਆਪਣਾ ਆਪ ਬਚਾ ਲਓ,
ਬਾਹਰ ਰਹੇ ਸੋ ਕਰ ਧਰੇ ਅੱਧ।
ਸਿੰਘਾਂ ਦੇ ਕੋਲੋਂ ਬਚੇ ਵੀ ਉਹ ਜਿਹੜੇ ਪਿੰਡ ਵੜ ਗਏ, ਜਿਹੜੇ ਬਾਹਰ ਰਹਿ ਗਏ ਸਿੰਘਾਂ ਨੇ ਵੱਢ ਕੇ ਦੋ ਦੋ ਟੁਕੜਿਆਂ ਚ ਹਿੱਸੇ ਕਰਕੇ ਸੁੱਟ ਦਿੱਤਾ।
ਲਾਹੌਰੀ ਫੌਜ ਸਿੰਘ ਨੂੰ ਲੁੱਟ ਮਾਰੇ,
ਉਹ ਜਿਹੜੀ ਲਾਹੌਰੀ ਫੌਜ ਸੀ ਸਿੰਘਾਂ ਨੇ ਲੁੱਟ ਮਾਰੀ ਹੈ।
ਬਚੀ ਬਈ ਜੋ ਪਿੰਡ ਪਧਾਰੇ,
ਫੌਜ ਬਚੀ ਜਿਹੜੀ ਪਿੰਡ ਦੇ ਵਿੱਚ ਵੜ ਗਈ ਉਹਨਾਂ ਦੀ ਜਿੰਦ ਬਚੀ।
ਮੁਰਤਜ਼ਾ ਖਾਨ ਸੁਦਾਗਰ ਖੜਾ,
ਜਿਹੜਾ ਮੁਰਤਜ਼ਾ ਖਾਨ ਸੁਦਾਗਰ ਖੜਾ ਸੀ,
ਰਾਜੋ ਟੋਡਰ ਮਲ ਪੋਤਰੋ ਗਰਾ,
ਦੀਵਾਨ ਟੋਡਰ ਮਲ ਦਾ ਪੋਤਰਾ ਪਹਾੜ ਮਲ ਦਾ ਜਿਹੜਾ ਪੁੱਤਰ ਸੀ ਉਹ ਵੀ ਮਾਰਿਆ ਗਿਆ।
ਹਾਜੀ ਬਾਬਰ ਬੇਗ ਵੀ ਮਾਰਿਓ,
ਜਿਹੜਾ ਹਾਜੀ ਬਾਬਰ ਬੇਗ ਸੀ ਉਹ ਵੀ ਮਾਰਿਆ ਗਿਆ।
ਪੀਰ ਫਕੀਰ ਕੋ ਬੋ ਗਾਰਿਓ,
ਇੱਦਾਂ ਜਿਹੜੇ ਵੱਡੇ ਵੱਡੇ ਮੁੱਲਾ ਕਾਜੀ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਦੀਨ ਮਜ਼ਹਬ ਦਾ ਜੰਗ ਲੜਨ ਆਏ ਆ, ਉਹ ਬੜੇ ਮਾਰੇ ਗਏ ਸਿੰਘਾਂ ਦੇ ਹੱਥੋਂ।
ਮੁੱਲਾ ਪੀਰ ਮੁਹੰਮਦ ਇਨਾਇਤ ਖਾਨ,
ਜਿਹੜਾ ਇਹਨਾਂ ਦਾ ਮੁੱਲਾ ਸੀ ਵੱਡਾ ਪੀਰ ਮੁਹੰਮਦ, ਤੇ ਫਿਰ ਦੂਸਰਾ ਇਨਾਇਤ ਖਾਨ।
ਮਿਰਜ਼ਾ ਨੱਕੀ ਇੱਕ ਬਚਿਓ ਜਾਨ,
ਇੱਕ ਮਿਰਜ਼ਾ ਨੱਕੀ ਇਹਨਾਂ ਦੇ ਵਿੱਚੋਂ ਬਚਿਆ, ਬਾਕੀ ਸਾਰੇ ਮਾਰੇ ਗਏ।
ਗਏ ਬੇਵਾਸਤੇ ਥੇ ਇਹ ਸਭ,
ਸਾਰੀ ਨਵੀਂ ਫੌਜ ਜਿਹੜੀ ਅਣਸਿੱਖਿਅਤ ਫੌਜ ਸੀ ਜਿਹਨਾਂ ਨੂੰ ਲੜਾਈ ਦਾ ਪਤਾ ਨਹੀਂ ਸੀ, ਫਿਰ ਦੀਨ ਮਜ਼ਹਬ ਦੇ ਨਾਂ ਤੇ ਇਕੱਠੇ ਕਰਕੇ ਲਿਆਉਂਦੇ ਸਨ ਮਰਾਣ ਵਾਸਤੇ, ਉਹ ਮਰਵਾ ਦਿੱਤੇ।
ਸਿੰਘਨ ਮਾਰਨ ਸਵਾਬੋ ਲੱਭ,
ਸਿੰਘਾਂ ਨੂੰ ਵੀ ਸਵਾਬ ਲੱਭ ਗਿਆ ਮਾਰਨ ਦਾ, ਉਹ ਵੀ ਫਿਰ ਰੀਝਾਂ ਨਾਲ ਵੱਢਣ ਲੱਗੇ ਨੇ ਇਹਨਾਂ ਨੂੰ।
ਦੋਹੇਰਾ ਸਿੰਘ ਮਾਰਨ ਆਏ ਰਹੇ ਸੋ ਮਰ ਗਏ ਆਪ,
ਹੁਣ ਆਏ ਸਿੰਘਾਂ ਨੂੰ ਮਾਰਨ ਸਨ ਪਰ ਮਾਰੇ ਆਪ ਗਏ। ਵੇਖੋ ਪਰਮਾਤਮਾ ਦੀ ਖੇਡ ਕੈਸੀ ਵਰਤੀ,
ਮਰ ਗਏ ਆਪ ਮਾਰ ਤੁਰਕ ਸਿੰਘ ਫਿਰ ਗਏ ਅਕਾਲ ਅਕਾਲ ਕਰ ਜਾਪ।
ਉਹ ਜਿਹੜੇ ਸਿੰਘਾਂ ਨੂੰ ਮਾਰਨ ਆਏ ਸਨ ਤੁਰਕ, ਉਹ ਆਪ ਮਾਰੇ ਗਏ ਤੇ ਮਾਰ ਕੇ ਤੁਰਕਾਂ ਨੂੰ ਸਿੰਘ ਫਿਰ ਹਰਨ ਭਰਨ ਹੋ ਗਏ ਇਕਦਮ ਉਥੋਂ। ਸਿਆਣਿਆਂ ਦੀ ਕਹਾਵਤ ਹੈ ਖਾ ਕੇ ਸੌਂ ਜਾਓ ਤੇ ਮਾਰ ਕੇ ਭੱਜ ਜਾਓ, ਇਹ ਕਹਾਵਤ ਹੈ ਸਿਆਣਿਆਂ ਦੀ। ਕਹਿੰਦੇ ਸਿੰਘਾਂ ਨੇ ਵੇਖਿਆ ਵੀ ਹੁਣ ਮਾਰ ਤਾਂ ਦਿੱਤੇ ਨੇ, ਹੁਣ ਇੱਥੇ ਖਲੋਤਿਆਂ ਕੀ ਕਰਨਾ, ਸਿੰਘ ਹਰਨ ਪਰਨ ਹੋ ਗਏ ਅਕਾਲ 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 ਦੇ ਜਕਾਰੇ ਗਜਾਂਦਿਆਂ ਸਿੰਘ ਉਥੋਂ ਜੰਗ ਦੇ ਮੈਦਾਨ ਚ ਫਤਿਹ ਪਾ ਕੇ ਮੁੜੇ ਹਨ।
ਬੋਲੇ ਸੋਨਿਆ ਅਕਾਲ ਅਕਾਲ ਕਰ ਜਾਪ, ਮਾਰ ਲੁੱਟੇ ਕਰ ਕੁਤਬੋ ਡੇਰੇ ਤੁਰਕ ਨਕੇਰ।
ਮਾਰ ਲੁੱਟ ਕੇ ਕਈ ਸਿੰਘਾਂ ਨੇ ਤੁਰਕਾਂ ਦੇ ਜਿਹੜੇ ਡੇਰੇ ਸਨ, ਜਾਂਦਿਆਂ ਜਾਂਦਿਆਂ ਜਿਹੜੀ ਥੋੜੀ ਬਹੁਤ ਰਸਤ ਬਸਤ ਲੱਗੀ ਹੱਥ, ਉਹ ਲੁੱਟ ਮਾਰ ਕਰਕੇ ਕੋਈ ਵਧੀਆ ਹਥਿਆਰ ਲੱਭਿਆ, ਕੋਈ ਚੰਗੀ ਬੰਦੂਕ ਮਿਲੀ, ਉਹ ਸ਼ਸਤਰ ਚੁੱਕ ਕੇ ਸਿੰਘ ਹਰਨ ਭਰਨ ਹੋ ਗਏ।
ਮੱਧ ਪੰਜਾਬੇ ਸਿੰਘ ਫਿਰੈ ਜਿਮ ਵੇਲੇ ਕੋ ਸ਼ੇਰ,
ਪੰਜਾਬ ਦੀ ਧਰਤੀ ਤੇ ਸਿੰਘ ਇਸ ਤਰ੍ਹਾਂ ਫਿਰਦੇ ਨੇ ਜਿਵੇਂ ਕਿਤੇ ਜੰਗਲ ਵਿਚ ਬੱਬਰ ਸ਼ੇਰ ਫਿਰਦਾ, ਨਡਰ ਹੋ ਕੇ ਬੇਖੌਫ ਹੋ ਕੇ ਏਦਾਂ ਸਿੰਘ ਪੰਜਾਬ ਦੀ ਧਰਤੀ ਤੇ ਫਿਰਦੇ ਹਨ।
ਇਮ ਲਈ ਖਾਲਸੇ ਫੌਜ ਸੁਮਾਰ,
ਇਸ ਤਰ੍ਹਾਂ ਖਾਲਸੇ ਨੇ ਤੁਰਕਾਂ ਦੀ ਫੌਜ ਮਾਰੀ ਹੈ।
ਇੱਕ ਇੱਕ ਸਿੰਘ ਜਨ ਫਿਰੈ ਹਜ਼ਾਰ,
ਉਸ ਦਿਨ ਤੋਂ ਬਾਅਦ ਸਿੰਘਾਂ ਦੀ ਹੋਰ ਚੜ੍ਹਦੀ ਕਲਾ ਹੋ ਗਈ। ਹੁਣ ਤਾਂ ਕੱਲਾ ਕੱਲਾ ਸਿੰਘ ਵੀ ਜਦੋਂ ਫਿਰਦਾ ਤੇ ਏਦਾਂ ਫਿਰਦਾ ਵੀ ਕੱਲਾ ਨੀ, ਇੱਕ ਹਜ਼ਾਰ ਸਿੰਘ ਫਿਰਦਾ, ਇੱਕ ਇੱਕ ਸਿੰਘ ਵੀ ਇੱਕ ਇੱਕ ਹਜ਼ਾਰ ਸਿੰਘ ਵਾਂਗੂ ਫਿਰਦਾ ਹੈ।
ਜਿਤਕ ਸਿੰਘਨ ਤੁਰਕਨ ਥੇ ਮਾਰੇ,
ਜਿੰਨੇ ਸਿੰਘ ਤੁਰਕਾਂ ਨੇ ਮਾਰੇ ਸਨ,
ਪਏ ਉਨ ਤੇ ਚੌਗੁਣ ਰਾਤ ਮਝਾਰੇ।
ਇੱਕੋ ਰਾਤ ਵਿਚ ਚਾਰ ਗੁਣਾ ਉਨੇ ਹੋ ਗਏ ਹੋਰ ਪੈਦਾ ਸਿੰਘ, ਜਿੰਨੇ ਤੁਰਕਾਂ ਨੇ ਪਹਿਲਾਂ ਮਾਰੇ ਸੀ ਹਵੇਲੀ ਚ, ਉਹਦੇ ਨਾਲੋਂ ਚਾਰ ਗੁਣਾ ਅਚਾਨਕ ਹੋਰ ਪੈਦਾ ਹੋ ਗਏ।
ਤੁਰਕ ਮਰੇ ਔਰ ਜਾਏ ਸੱਸ ਆਏ,
ਤੁਰਕ ਜਿਹੜੇ ਨੇ ਮਰੇ ਨੇ ਹੌਕੇ ਭਰਦੇ ਨੇ ਪਛਤਾਵਾ ਕਰਦੇ ਨੇ।
ਮਰੀ ਮੀਡਨ ਪਰ ਜਨ ਪਰੀ ਆਏ,
ਇੱਦਾਂ ਮਰੇ ਨੇ ਤੁਰਕ ਡਿੱਗ ਡਿੱਗ ਕੇ, ਜਿਵੇਂ ਮਰੀ ਪੈ ਜਾਂਦੀ ਹੈ ਨਾ ਮੀਂਡਿਆਂ ਤੇ ਭੇਡਾਂ ਤੇ, ਭੇਡਾਂ ਤੇ ਜਦੋਂ ਮਰੀ ਪੈਂਦੀ ਇੱਕ ਭੇਡ ਮਰਦੀ ਉਹਨੂੰ ਵੇਖ ਕੇ ਦੂਜੀ ਮਰ ਕੇ ਡਿੱਗ ਪੈਂਦੀ, ਤੀਜੀ ਡਿੱਗ ਪੈਂਦੀ, ਚੌਥੀ ਡਿੱਗ ਪੈਂਦੀ, ਸਾਰੀਆਂ ਵੇਖਦਿਆਂ ਵੇਖਦਿਆਂ ਭੇਡਾਂ ਡਿੱਗ ਪੈਂਦੀਆਂ ਨੇ, ਮੀਂਢੇ ਡਿੱਗ ਪੈਂਦੇ ਨੇ। ਏਦਾਂ ਇਹਨਾਂ ਤੁਰਕਾਂ ਦੇ ਉੱਤੇ ਮਾਨੋ ਕਹਿੰਦੇ ਮਰੀ ਪਈ ਆ ਤੇ ਵੇਖਦਿਆਂ ਵੇਖਦਿਆਂ ਡਿੱਗ ਪਏ।
ਤੁਰਕ ਫੌਜ ਲੱਗੇ ਕਰਨ ਤਿਆਰ,
ਹੁਣ ਤੁਰਕ ਜਿਹੜੇ ਨੇ ਆਪਣੀ ਫੌਜ ਤਿਆਰ ਕਰਨ ਲੱਗੇ।
ਤੋ ਲੱਗ ਸਿੰਘ ਪਏ ਬਹੁ ਕੰਮ ਸਾਰ,
ਸਿੰਘਾਂ ਨੇ ਆਪਣੇ ਕਈ ਕੰਮ ਸਵਾਰ ਲਏ, ਉਧਰ ਤੁਰਕਾਂ ਨੂੰ ਤਿਆਰੀ ਕਰਦਿਆਂ ਸਮਾਂ ਲੱਗ ਗਿਆ, ਦੁਬਾਰਾ ਫਿਰ ਬੰਦੋਬਸਤ ਕਰਦਿਆਂ ਆਪਣੇ ਘਰਾਂ ਘਾਟਾਂ ਨੂੰ ਸੰਭਾਲਦਿਆਂ ਲਾਸ਼ਾਂ ਨੂੰ ਸੰਭਾਲਦਿਆਂ ਮਰਿਆਂ ਦੀਆਂ ਗਿਣਤੀਆਂ ਮਿਣਤੀਆਂ ਕਰਦਿਆਂ ਇਹਨਾਂ ਨੂੰ ਸਿੰਘਾਂ ਨੇ ਫਿਰ ਇਲਾਕਾ ਉਗਰਾਹ ਲਿਆ। ਫਿਰ ਸਿੰਘਾਂ ਨੇ ਆਪਣੇ ਆਪਣੇ ਇਲਾਕਿਆਂ ਚ ਪਰਿਵਾਰਾਂ ਵਿਚ ਜਾ ਕੇ ਮੇਲ ਮਿਲਾਪ ਕਰ ਲਏ, ਸਿੰਘਾਂ ਨੇ ਆਪਣੇ ਕਾਰਜ ਸਵਾਰ ਲਏ।
ਦੋਹੇ ਰਾਹ ਮਾਰਿਓ ਜਬੈ ਵਿਵਾਸਤੇ ਚਿਤ ਖਾਲਸੇ ਵਧਿਓ ਲਾਸ।
ਇੱਦਾਂ ਜਦੋਂ ਇਹ ਵਿਵਾਸਤੀ ਫੌਜ ਖਾਲਸੇ ਨੇ ਮਾਰੀ ਤੇ ਖਾਲਸੇ ਦੇ ਚਿੱਤ ਚ ਹੁਲਾਸ ਵਧਿਆ, ਸਿੰਘਾਂ ਦੇ ਹਿਰਦਿਆਂ ਵਿਚ ਹੁਲਾਸ ਖੇੜਾ ਵਧਿਆ।
ਤੁਰਕਨ ਕੋ ਸੰਸੋ ਪਰਿਓ ਭਇਓ ਉਹਨੇ ਬੋ ਨਾਥ।
ਉਧਰ ਤੁਰਕਾਂ ਦੇ ਮਨਾਂ ਚ ਡਰ ਪੈਦਾ ਹੋ ਗਿਆ ਕਿ ਸਾਡਾ ਤਾਂ ਬਹੁਤਾ ਨਾਸ਼ ਹੋ ਗਿਆ, ਹਜ਼ਾਰਾਂ ਬੰਦੇ ਸਾਡੇ ਬਿਨਾਂ ਕਾਰਨ ਤੋਂ ਮਾਰੇ ਗਏ ਨੇ। ਜਿਹੜੀ ਨਵੀਂ ਫੌਜ ਲਿਆਏ ਸੀ ਤਿਆਰ ਅਣਸਿੱਖਿਅਤ ਫੌਜ, ਜਿਹੜੀ ਲੜਾਈ ਦੇ ਸਮੇਂ ਨਾਲੋ ਨਾਲ ਹੀ ਭਰਤੀ ਕੀਤੀ ਜਾਂਦੀ ਹੈ ਨਾ, ਜਿਹੜੀ ਫੌਜ ਜਦੋਂ ਲੜਾਈ ਛਿੜਦੀ ਨਾਲ ਨਾਲ ਹੀ ਭਰਤੀ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਬੰਦੂਕ ਕਿਵੇਂ ਫੜਨੀ ਹੈ ਕਿਵੇਂ ਲੜਨਾ, ਉਹ ਨਾਲੋ ਨਾਲ ਫੌਜ ਤਿਆਰ ਕੀਤੀ ਹੁੰਦੀ, ਉਹ ਫੌਜ ਲਿਆਂਦੀ ਸੀ ਇਹਨਾਂ ਨੇ। ਇੱਦਾਂ ਬਹੁਤੇ ਮਾਰੇ ਗਏ ਔਰ ਮਨ ਦੇ ਵਿੱਚ ਇਹਨਾਂ ਦੇ ਡਰ ਪੈਦਾ ਹੋ ਰਿਹਾ। ਇੱਧਰ ਸਿੰਘਾਂ ਦੇ ਉੱਤੇ ਜਿਵੇਂ ਚੜ੍ਹਦੀ ਕਲਾ ਹੋਈ ਹੈ ਤੇ ਤੁਰਕਾਂ ਨੇ ਵੀ ਸੋਚਿਆ ਕਿ ਇਹਨਾਂ ਸਿੰਘਾਂ ਦੇ ਕੋਲੋਂ ਕਿਸੇ ਤਰੀਕੇ ਇਹਨਾਂ ਨੂੰ ਸ਼ਾਂਤ ਕਰਕੇ ਬਿਠਾਈਏ ਕਿ ਟਿਕ ਕੇ ਇੱਕ ਜਗ੍ਹਾ ਤੇ ਬੈਠੇ ਰਹਿਣ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਕਿ ਨਵਾਬੀ ਕਿਵੇਂ ਆਈ ਖਾਲਸੇ ਦੇ ਕੋਲ। ਇਹ ਨਵਾਬੀ ਇਸੇ ਤਰ੍ਹਾਂ ਨਹੀਂ ਆਈ, ਤੁਰਕਾਂ ਨੇ ਹੱਥ ਜੋੜ ਕੇ ਨਵਾਬੀ ਭੇਟ ਕੀਤੀ ਵੀ ਸ਼ਾਂਤ ਹੋ ਕੇ ਬਹਿ ਜਾਓ, ਆ ਨਵਾਬੀ ਲੈ ਲਓ ਸਾਡੇ ਕੋਲੋਂ, ਪਰ ਲੜਾਈ ਬੰਦ ਕਰ ਦਿਓ, ਝਗੜੇ ਬੰਦ ਕਰ ਦਿਓ, ਜੰਗ ਬੰਦ ਕਰ ਦਿਓ। ਸਿੰਘਾਂ ਆਖਿਆ ਵੀ ਇਹ ਤਾਂ ਹੁਣ ਖਾਲਸੇ ਦੀ ਬਾਣ ਹੈ, ਖਾਲਸਾ ਸੋ ਜੋ ਕਰੇ ਨਿਤ ਜੰਗ, ਸਾਨੂੰ ਤਾਂ ਆਦਰਸ਼ ਹੀ ਇਹ ਦਿੱਤਾ ਹੈ। ਹਾਂ ਇਹ ਗੱਲ ਠੀਕ ਹੈ, ਜਿੰਨਾ ਦੇਰ ਤੁਸੀਂ ਸਹੀ ਰਹੋਗੇ ਸਾਡੇ ਨਾਲ ਅਸੀਂ ਵੀ ਸਹੀ ਰਹਾਂਗੇ, ਜੇ ਤੁਸੀਂ ਪਹਿਲ ਕਰੋਗੇ ਤੇ ਭਾਜੀ ਪਾਓਗੇ। ਤੇ ਸਿੰਘਾਂ ਨੇ ਦੁੱਗਣੀ ਕਰਕੇ ਭਾਜੀ ਮੋੜਦੀ ਮੋੜਦੀ, ਇਹ ਪੰਥ ਦਾ ਸੁਭਾਅ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਪੰਥ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਵਿਨਾਸ਼ੀ ਅਗਨਾਥ,
ਹੇ ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣਤਾਸ,
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੀਕ,
ਹੇ ਗੋਬਿੰਦ ਹੇ ਗੁਣ ਨਿਧਾਨ
ਜਾਗੀ ਸਦਾ ਬਿਬੇਕ,
ਹੇ ਅਪਰੰਪਰ ਹਰ ਹਰੇ
ਹੈ ਬੀ ਓ
ਹੇ ਸੰਤ ਕੈ ਸਦਾ ਸੰਗ
ਧਾਰਾਧਾਰ,
ਹੇ ਠਾਕੁਰ ਹਉ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ
ਹੋਈਐ ਪਰੋਏ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ,
ਏਕ ਅਖਰ ਹਰ ਮਨ ਬਸਤ
ਨਾਨਕ ਉਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾ ਜਹੈ
ਜੜੇ ਸੁਤਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।